ਸੱਚੇ ਪਾਤਸ਼ਾਹ ਜੀ ਦੇ ਚਰਨੀ ਸ਼ਰਨ ਵਿੱਚ ਸਤ ਸੰਗ ਸੁਣਨ ਦਾ ਇਹ ਸਮਾਂ ਭਾਗ ਪ੍ਰਾਪਤ ਹੋਇਆ ਹੈ। ਸਾਰੀ ਸੰਗਤ ਨੂੰ ਬੇਨਤੀ ਹੈ, ਇਕਾਗਰਤਾ ਦੁਆਰਾ ਮਨੁੱਖ ਚਰਨ ਦਾ ਉਹ ਲਾਭ ਪ੍ਰਾਪਤ ਹੋ ਸਕਦਾ ਹੈ, ਮਨ ਦੀ ਸ਼ਾਂਤੀ, ਬਾਣੀ ਦੇ ਸੌ ਉਪਦੇਸ਼ ਸੁਣ ਲਈਏ। ਜੇ ਆਪ ਉਦਮ ਨਾ ਕਰੀਏ, ਬਾਕੀ ਦੀਆਂ ਕਿਰਪਾਵਾਂ ਸਿੱਖੀਆਂ ਪੈ ਜਾਂਦੀਆਂ ਹਨ। ਇਸ ਕਰਕੇ ਸਵੈ ਦਾ ਉਦਮ ਕਰੀਏ, ਮਤਲਬ ਸਾਰੀ ਸੰਗਤ ਨੂੰ ਬੇਨਤੀ ਹੈ, ਸਿਰਤ ਦਾ ਟਿਕਾ ਬਣਾਓ, ਬੱਚਿਆਂ ਨੂੰ ਸ਼ਾਂਤ ਰੱਖੋ, ਸਾਰੀ ਸੰਗਤ ਇਮਾਨਦਾਰੀ ਨਾਲ ਨੇਤਰ ਮਿਟੋ। ਜਿਨ੍ਹਾਂ ਤੋਂ ਚੌਂਕੜੀ ਵੱਜਦੀ ਹੈ ਚੌਂਕੜੀ ਮਾਰ ਲਓ, ਜਿਨ੍ਹਾਂ ਤੋਂ ਨਹੀਂ ਵੱਜਦੀ ਕੋਈ ਗੱਲ ਨਹੀਂ, ਪਰ ਮਨ ਦੀ ਚੌਂਕੜੀ ਜ਼ਰੂਰ ਮਾਰੋ। ਆਸ ਪਾਸ ਤੋਂ ਵਿਅਕਤੀ ਦਾ ਸੰਕੋਚ ਕਰੋ, ਕੇਵਲ ਕੰਨਾਂ ਨਾਲ ਵਾਹਿਗੁਰੂ ਸ਼ਬਦ ਦੀ ਆਵਾਜ਼ ਸੁਣ ਕੇ ਪ੍ਰੇਮਾ ਭਗਤੀ ਨਾਲ ਵਿੱਚੇ ਹੋਏ ਮਨ ਨਾਲ ਅੰਦਰੋਂ। ਵੈਸੇ ਤਾਂ ਇਸ ਦੀ ਖੋਜ ਕੀਤੀ ਜਾਏ ਤਾਂ ਵੱਡੇ ਵੱਡੇ ਡਾਕਟਰਾਂ ਨੂੰ ਵੀ ਇਹ ਕੁਛ ਉਹ ਪ੍ਰਾਪਤ ਨਹੀਂ ਹੋ ਸਕਦਾ। ਸਰੀਰ ਵਿੱਚੋਂ, ਬੋਡੀ ਵਿੱਚੋਂ ਜੋ ਕਿ ਅਸੀਂ ਗੁਰ ਸ਼ਬਦ ਦੁਆਰਾ ਉਸ ਆਤਮਾ ਨੂੰ ਅਨੁਭਵ ਕਰ ਸਕਦੇ ਹਾਂ, ਹਰੇਕ ਇਨਸਾਨ ਦੇ ਅੰਦਰ ਉਸ ਵਾਹਿਗੁਰੂ ਪਰਮੇਸ਼ਰ ਦੀ ਜੋਤ ਹੈ। ਪਰ ਜੋਤ ਜਨਮ ਦੀ ਜਗੀ ਹੋਈ ਹੈ, ਸੁੱਖ ਦੇ ਦੁਆਰਾ ਉਹ ਬੜੇ ਖੁਸ਼ਹਾਲ ਹਨ, ਆਨੰਦਿਤ ਹਨ, ਜਿਨ੍ਹਾਂ ਦੀ ਉਹ ਜੋਤ ਬੁਝੀ ਹੋਈ ਹੈ। ਕੋਈ ਖੁਸ਼ੀ ਨਹੀਂ, ਗਮ ਹੀ ਗਮ ਹਨ। ਉਹ ਇਨਸਾਨ ਕਈ ਵਾਰ ਸਤਸੰਗ ਵਿੱਚ ਬੈਠੇ ਹੋਏ ਵੀ ਨਿਰਾਸ਼ ਹੁੰਦੇ ਹਨ। ਆਓ ਕੋਸ਼ਿਸ਼ ਕਰੋ, ਜਿੱਥੇ ਮਨ ਗਮਾਂ ਵਿੱਚ ਡੁੱਬਿਆ ਹੋਇਆ, ਦੇਵ ਨੇਤ ਨਾਲ, ਭਾਗਾਂ ਨਾਲ ਗੁਰੂ ਚਰਨਾਂ ਵਿੱਚ ਜੁੜਨ ਦਾ ਸੁਭਾਗ ਮਿਲਿਆ ਹੈ। ਆਓ ਮਨ ਜੋੜੋ, ਵਾਹਿਗੁਰੂ ਸ਼ਬਦ ਵਿੱਚ ਬੜੇ ਪਿਆਰ ਦੇ ਨਾਲ ਮਿੱਠੀ ਸੁਰ ਦੇ ਵਿੱਚ ਇਕਾਗਰ ਮਨ ਹੋ ਕੇ ਜਸ ਗਾਈਏ। ਉਸ ਤੋਂ ਬਾਅਦ ਵਿੱਚ ਆਏ ਹੋਏ ਅੱਜ ਦੇ ਗੁਰੂ ਸਾਹਿਬਾਂ ਦੇ ਗੁਰਫਰਮਾਨ ਨੂੰ ਸਰਵਣ ਕਰਾਂਗੇ। ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ।
ਸੰਗਤ ਪਿਆਰ ਸਿੱਧ ਅਤੇ ਬੁਲਾਓ ਸੱਚੇ ਪਾਤਸ਼ਾਹ ਜੀ ਸਾਡੇ ਕਲਯੁਗੀ ਜੀਵਨ ਤੇ ਦਇਆ ਕਰਦੇ ਹੋਏ ਅੱਜ ਦੇ ਦਿਨ ਲੰਬੇ ਸਾਹਿਬ ਦੀਵਾਨ ਅਸਥਾਨ ਅੰਮ੍ਰਿਤਸਰ ਵਿਖੇ ਉਹ ਮਾਹੌਲ ਕੈਸਾ ਹੋਏਗਾ ਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਤੱਖ ਰੂਪ ਵਿੱਚ ਆਪ ਇੱਕ ਥੜੇ ਤੇ ਬੈਠ ਕੇ ਕਿਤਨੀਆਂ ਸੰਗਤਾਂ ਭਾਗਿਆਂ ਵਾਲੀਆਂ ਹੋਣਗੀਆਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸੋਹਣੇ ਸੋਹਣੇ ਪ੍ਰਤੱਖ ਦਰਸ਼ਨ ਕਰਦੀਆਂ ਹੋਣਗੀਆਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੂਪ ਵੀ ਉਹੀ ਸਰੂਪ ਹੈ ਪਰ ਫਿਰ ਵੀ ਸਾਡਾ ਮਨ ਨਹੀਂ ਪਤੀਜਦਾ। ਚਾਹੇ ਗੁਰੂ ਅਰਜਨ ਦੇਵ ਮਹਾਰਾਜ ਸਰਗੁਣ ਸਰੂਪ ਵਿੱਚ ਸਰੀਰਕ ਤੌਰ ਤੇ ਇਸ ਕਲਯੁਗ ਦੇ ਸਮੇਂ ਵਿੱਚ ਅਵਤਰਿਤ ਹੋਏ ਸਿੱਖ ਸੰਗਤਾਂ ਨੂੰ ਪ੍ਰਭੂ ਪਰਮਾਤਮਾ ਦਾ ਨਾਮ ਜਪਾਇਆ ਸੇਵਾ ਦੇ ਬੇਅੰਤ ਕਾਰਜ ਕੀਤੇ ਵੀ ਕਰਵਾਏ ਸਤਸੰਗਤ ਪ੍ਰਤੱਖ ਸਰੀਰ ਰੂਪ ਵਿੱਚ ਹੋ ਕਰਕੇ ਜਦੋਂ ਉਹ ਹੀ ਪਰਮਾਤਮਾ ਦਾ ਸਰੂਪ ਆਪਣੇ ਮੁਖਾਰਬਿੰਦ ਤੋਂ ਬੋਲਿਆ ਪੱਥਰ ਦਿਲ ਵੀ ਮੋਹ ਹੋ ਜਾਂਦੇ ਬੜੇ ਧਰਮ ਸ਼ਾਸਤਰ ਹਨ ਬੜੇ ਧਰਮ ਗ੍ਰੰਥ ਹਨ ਬੜੇ ਮਹਾਤਮਾ ਦੇ ਮਹਾਂਪੁਰਖਾਂ ਦੇ ਰਿਸ਼ੀਆਂ ਮੁਨੀਆਂ ਦੇ ਬਹੁਤ ਸੁੰਦਰ ਸੁੰਦਰ ਬਚਨ ਜੇ ਮੈਂ ਅੱਤ ਕਥਨੀ ਨਾ ਕਰਾਂ ਉਹਨਾਂ ਬਚਨਾਂ ਨੂੰ ਪੜ੍ਹ ਕੇ ਸਾਡੇ ਅੰਦਰ ਪ੍ਰਕਾਸ਼ ਹੁੰਦਾ ਹੈ ਆਨੰਦ ਆਉਂਦਾ ਹੈ ਪਰ ਫਿਰ ਵੀ ਮੈਂ ਬੇਨਤੀ ਕਰਾਂ ਰੂਪ ਵਿੱਚ ਜਦੋਂ ਸਰੀਰਕ ਤੌਰ ਤੇ ਅਸੀਂ ਕੁਝ ਸੁਣਦੇ ਹਾਂ ਉਹ ਕੁਝ ਵਿਸ਼ੇਸ਼ ਹੁੰਦਾ। ਗੁਰੂ ਨਾਨਕ ਦੇ ਸਰੂਪ ਦੇ ਅਸੀਂ ਦਰਸ਼ਨ ਇਸ ਵੇਲੇ ਵੀ ਕਰ ਰਹੇ ਚਾਹੇ ਇਹ ਮੁਸੱਬਰ ਕੋਈ ਕਲਪਨਾ ਹੀ ਕਿਉਂ ਨਾ ਹੋਵੇ। ਗੁਰੂ ਨਾਨਕ ਸਾਹਿਬ ਦੇ ਸਰੂਪ ਦੇ ਅਸੀਂ ਇਸ ਵੇਲੇ ਵੀ ਦਰਸ਼ਨ ਕਰ ਰਹੇ ਹਾਂ ਪਰ ਪਿਆਰਿਓ ਇਹ ਸਰੂਪ ਇਸ ਵੇਲੇ ਬੋਲ ਨਹੀਂ ਰਿਹਾ ਇਹ ਸਰੂਪ ਇਸ ਵੇਲੇ ਆਪਣੇ ਮੁੱਖ ਤੋਂ ਉਪਦੇਸ਼ ਨਹੀਂ ਦੇ ਰਿਹਾ। ਕਹਿੰਦੇ ਦੇਹ ਉੱਪਰ ਫਰਕ ਪੈਂਦਾ ਸਰੀਰਕ ਰੂਪ ਵਿੱਚ ਹੀ ਉਸੇ ਹੀ ਪਰਮਾਤਮਾ ਦਾ ਦੂਸਰਾ ਸਰੂਪ ਸਰਗੁਣ ਸਰੂਪ ਲੈ ਕੇ ਉਹਨਾਂ ਸਮਿਆਂ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਆਏ, ਉਸ ਤੋਂ ਪਿਛਲੇ ਸਮਿਆਂ ਵਿੱਚ ਵੀ ਜੁਗਾਂ ਜਵਾਨਾਂ ਪਿੱਛੇ ਚਲੇ ਚੱਲੀ ਹੁੰਦੇ, ਇਸੇ ਤਰ੍ਹਾਂ ਹੀ ਅਵਤਾਰੀ ਪੁਰਖ ਆਉਂਦੇ ਨੇ। ਇਹ ਸੰਸਾਰ ਮਰਿਆਦਾ ਹੈ, ਜੇ ਬਾਣੀ ਵਿੱਚ ਗੁਰਾਂ ਨੇ ਆਪਣੇ ਬਚਨ ਦਿੱਤੇ ਹਨ ਸਾਨੂੰ ਸਮਝਾਉਣ ਲਈ, ਜੋ ਹਿੱਸੇ ਸੋ ਸਕਲ ਵਿਨਾਸੇ ਜਿਉਂ ਬਾਦਲ ਕੀ ਛਾਇਆ। ਜੇ ਸਤਿਗੁਰਾਂ ਨੇ ਆਪਣੇ ਹੀ ਬਚਨ ਸਾਨੂੰ ਸਮਝਾਉਣ ਵਾਸਤੇ ਹਨ, ਇਹਦਾ ਭਾਵ ਇਹ ਹੈ ਜੋ ਕੁਛ ਸੰਸਾਰ ਤੇ ਇਹਨਾਂ ਅੱਖਾਂ ਨਾਲ ਦਿਸ ਰਿਹਾ ਉਹ ਰਹਿਣ ਵਾਲਾ ਨਹੀਂ। ਰਹਿਣ ਵਾਲਾ ਨਹੀਂ ਇਹਨਾਂ ਅੱਖਾਂ ਨਾਲ, ਇਸ ਬਾਣੀ ਬਾਰੇ ਗੁਰਾਂ ਦੇ ਆਪਣੇ ਬਚਨ ਇਹਦੇ ਵਿੱਚ ਅੰਕਤ ਨਹੀਂ। ਇਹ ਧੁਰਕੀ ਬਾਣੀ ਆਈ, ਧੁਰੋ ਕਿਸੇ ਨੂੰ ਆਈ, ਸਾਡੇ ਘਰਾਂ ਵਿੱਚ ਟੈਲੀਵਿਜ਼ਨ, ਸਾਡੇ ਘਰਾਂ ਵਿੱਚ ਰੇਡੀਓ, ਸਾਡੇ ਪਾਸ ਮੋਬਾਈਲ, ਜਿੱਥੇ ਜਿੱਥੇ ਵੀ ਟਾਵਰ ਲੱਗੇ ਹੋਏ ਹਨ ਉਹ ਟਾਵਰ ਹਵਾ ਦੁਆਰਾ ਇਹਨਾਂ ਹੀ ਗੱਲਾਂ ਨੂੰ ਸਾਡੇ ਰੇਡੀਓ ਵਿੱਚ, ਸਾਡੇ ਫੋਨਾਂ ਵਿੱਚ, ਟੀਵੀ ਵਿੱਚ, ਘਰ ਘਰ ਵਿੱਚ ਦੇਖਣ ਨੂੰ ਮਿਲਦੇ ਹਨ। ਸਾਧ ਸੰਗਤ ਇਹ ਮਾਧਿਅਮ ਹੈ, ਇਹ ਸਾਧ ਹਵਾ ਦੁਆਰਾ ਜਿਹੜਾ ਮੈਸੇਜ ਆਉਂਦਾ ਹੈ, ਸੁਨੇਹਾ ਆਉਂਦਾ ਹੈ, ਉਹ ਕੁਦਰਤ ਦੀ ਵਸਤੂ। ਇਹ ਟਾਵਰ ਸਾਡੇ ਲਗਾਏ ਹੋਏ ਨੇ, ਇਹ ਟਾਵਰ ਖੜੇ ਕੀਤੇ ਨੇ, ਇੱਕ ਦਿਨ ਨੂੰ ਇਹਨਾਂ ਦੀ ਮੁਨਿਆਦ ਖਤਮ ਹੋ ਜਾਣੀ। ਤੁਸੀਂ ਦੇਖੋ ਕਈ ਵਾਰੀ ਰੇਂਜ ਤੋਂ ਬਾਹਰ ਹੋ ਜਾਈਏ, ਸਾਡਾ ਮੋਬਾਈਲ ਸੈੱਟ ਕੰਮ ਨਹੀਂ ਕਰਦਾ ਰੇਂਜ ਤੋਂ ਬਾਹਰ। ਇਹ ਦਿਨ ਜਿਹੜਾ ਇਨਸਾਨ ਗੁਰੂ ਦੀ ਰੇਂਜ ਤੋਂ ਬਾਹਰ ਹੋ ਜਾਂਦਾ ਹੈ, ਜਿਵੇਂ ਮੋਬਾਈਲ ਫੋਨ ਤੇ ਸਾਡੀ ਗੱਲ ਨਹੀਂ ਹੁੰਦੀ, ਕੰਟੈਕਟ ਨਹੀਂ ਹੁੰਦਾ, ਇਸੇ ਤਰ੍ਹਾਂ ਹੀ ਜਿਹੜਾ ਗੁਰੂ ਤੋਂ ਬਾਹਰ ਆ ਉਹਦੀ ਵੀ ਗੁਰੂ ਨਾਲ ਰੇਂਜ ਨਹੀਂ ਜੁੜਦੀ। ਸਤਿ ਸੰਗਤ, ਸਾਇੰਸ ਨੇ ਅੱਜ ਤਰੱਕੀ ਕੀਤੀ ਹੈ। ਗੁਰੂ ਸਾਹਿਬਾਂ ਨੇ ਬਹੁਤ ਸਮਾਂ ਪਹਿਲੇ ਆਖਿਆ ਇਹ ਧੁਰਕੀ ਬਾਣੀ ਹੈ, ਉਹ ਧੁਰਕੀ ਹੈ, ਉਸ ਨੂੰ ਜ਼ਬਾਨ ਦੁਆਰਾ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਫਿਰ ਪੰਕਤੀ ਦੁਹਰਾ ਦਿਆਂ, ਜੋ ਦਿਸੇ ਸੋ ਸਕਲ ਵਿਨਾਸੇ ਜਿਉ ਬਾਦਲ ਕੀ ਛਾਇਆ। ਜੋ ਕੁਛ ਇਹਨਾਂ ਅੱਖਾਂ ਦੁਆਰਾ ਦਿਸ ਰਿਹਾ ਹੈ, ਕੰਨਾਂ ਦੁਆਰਾ ਸੁਣਿਆ ਜਾ ਰਿਹਾ ਹੈ, ਹੱਥਾਂ ਦੁਆਰਾ ਪਕੜਿਆ ਜਾ ਰਿਹਾ ਹੈ ਤੇ ਪੈਰਾਂ ਦੁਆਰਾ ਚੱਲ ਕੇ ਜਾ ਸਕਦੇ ਹਾਂ, ਇਹ ਸਾਰੀਆਂ ਵਸਤੂਆਂ ਪੈਦਾ ਹੁੰਦੀਆਂ ਨੇ, ਚਲੇ ਜਾਂਦੀਆਂ। ਪਰ ਜੇ ਉਹ ਟਾਵਰ ਵੀ ਨਾ ਲੱਗੇ ਹੋਣ, ਅਸੀਂ ਫੋਨ ਖਰੀਦ ਲਈਏ, ਭਾਵੇਂ ਉਹ ਫੋਨ ਕਿੰਨਾ ਕੀਮਤੀ ਹੋਵੇ, ਸਾਡੇ ਇਲਾਕੇ ਵਿੱਚ ਜੇ ਟਾਵਰ ਨਹੀਂ ਲੱਗਾ ਉਸ ਦਾ, ਤਾਂ ਫਿਰ ਵੀ ਉਹ ਫੋਨ ਸਾਡੇ ਕਿਸੇ ਕੰਮ ਦਾ ਨਹੀਂ। ਧਰਮ ਗ੍ਰੰਥ ਖਰੀਦ ਲਿਆਓ, ਗੁਰੂ ਗ੍ਰੰਥ ਸਾਹਿਬ ਜੀ ਵੀ ਤੁਸੀਂ ਘਰ ਵਿੱਚ ਪ੍ਰਕਾਸ਼ ਕਰ ਲਓ, ਗੁਟਕੇ ਪੋਥੀਆਂ ਬੜੇ ਬੜੇ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਬਚਨ ਪੁਸਤਕਾਂ ਵਿੱਚ ਬੜੇ ਬਣਾਏ ਖਰੀਦ ਲਿਆਓ, ਪਰ ਜੇ ਸਾਡਾ ਸੰਪਰਕ ਨਹੀਂ ਨਾ ਹੋਏਗਾ ਬ੍ਰਹਮ ਗਿਆਨੀ ਨਾਲ ਤੇ ਇਹ ਵੀ ਸਾਡੇ ਕੰਮ ਨਹੀਂ ਬਣਦੇ। ਤਾਂ ਹੀ ਉਹ ਵਾਰ ਵਾਰ ਬਾਣੀ ਵਿੱਚ ਜਿੱਥੇ ਬਾਣੀ ਦੀ ਪੂਜਾ, ਜਿੱਥੇ ਬਾਣੀ ਦੀ ਸੇਵਾ, ਜਿੱਥੇ ਬਾਣੀ ਦੇ ਦਰਸ਼ਨ, ਜਿੱਥੇ ਬਾਣੀ ਦੀ ਸੰਗਤ ਲਿਖੀ ਹੈ ਨਾ, ਉੱਥੇ ਪੰਨੇ ਪੰਨੇ ਤੇ ਸਾਧੂ ਦਾ ਨਾਮ ਲਿਖੇ। ਆਪੋ ਸਤਿਨਾਮ, ਉੱਥੇ ਪੰਨੇ ਪੰਨੇ ਤੇ ਮਹਾਂਪੁਰਖ ਦਾ ਨਾਮ, ਤਾਂ ਕਿ ਕੋਈ ਗੁਰੂ ਕਾ ਸਿੱਖ ਭੁੱਲ ਨਾ ਜਾਏ, ਤਾਂ ਕਿ ਕੋਈ ਗੁਰੂ ਕਾ ਸਿੱਖ ਗੁਮਰਾ ਨਾ ਜਾਏ। ਇਸ ਵਾਸਤੇ ਉਹ ਦਿਨ ਜਿਸ ਦਿਨ ਪ੍ਰਤੱਖ ਰੂਪ ਵਿੱਚ ਆਪ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਿੰਘਾਸਨ ਤੇ ਵਿਰਾਜਮਾਨ ਹੋਣਗੇ, ਜੰਗਲ ਦਾ ਵਾਤਾਵਰਣ ਹੋਏਗਾ, ਸੰਗਤਾਂ ਏਕਾਂਤ ਬੈਠੀਆਂ ਹੋਣਗੀਆਂ, ਚਿੜੀਆਂ ਚਹਿ ਚਹਾ ਕਰਦੀਆਂ ਹੋਣਗੀਆਂ, ਤੇ ਧੰਨ ਗੁਰੂ ਅਰਜਨ ਦੇਵ ਆਪਣੀ ਰਸਮਾਂ ਤੋਂ ਕਹਿੰਦੇ ਹੋਣਗੇ, ਮੰਗਲ ਮਾਵੇ ਸੋਹੰਦੀਆਂ, ਮੰਗਰ ਮਾਂ ਸੋਹੰਦੀਆਂ ਹਰ ਦਿਲ ਸੰਗ ਬੈਠੀਆਂ, ਤਿਨਕੀ ਸੁਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ, ਤਿਨਕੀ ਸੁਭਾ ਕਿਆ ਗਣੀ ਜੇ ਸਾਹਿਬ ਮਿਲੜੀਆਂ। ਆਖੋ ਸਤਨਾਮ, ਕਿੰਨਾ ਸੁੰਦਰ ਦਾੜਾ ਸਤਿਗੁਰਾਂ ਦਾ, ਕਿੰਨਾ ਸੋਹਣਾ ਸਰੂਪ, ਕਿੰਨਾ ਸੋਹਣਾ ਦਸਤਾਰਾ ਸਜਾ ਕੇ ਤੇ ਜਦੋਂ ਸਿੰਘਾਸਣ ਤੇ ਬੈਠ ਕੇ ਆਪਣੀ ਪਾਵਨ ਰਸਮਾਂ ਤੋਂ ਜਿਹਦੀ ਜਗਤ ਪੂਜਾ ਕਰ ਰਿਹਾ ਹੈ ਸਤਿਗੁਰ ਜੀ, ਜਦੋਂ ਉਚਾਰਨ ਕਰਦੇ ਹੋਣਗੇ ਕੁਛ ਵੱਖਰਾ ਪਾ। ਇਸ ਵਾਸਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਦੀ ਪੰਜਵੀਂ ਜੋੜ, ਜਿਨ੍ਹਾਂ ਦੇ ਅੰਦਰ ਅਥਾਹ ਮਮਤਾ, ਜਿਨ੍ਹਾਂ ਦੇ ਅੰਦਰ ਅਥਾਹ ਪਿਆਰ, ਜਿਨ੍ਹਾਂ ਦੀ ਲੀਨਤਾ ਦੀ ਇੰਤਹਾ ਨਹੀਂ ਕੋਈ ਕਹਿ ਨਹੀਂ ਸਕਦੇ, ਜ਼ਬਾਨ ਨਹੀਂ ਕਰ ਸਕਦੇ, ਬੋਲ ਸਕਦੇ ਜ਼ਬਾਨ ਚੋਂ, ਕਿਤਨੇ ਕੁ ਬਰਾਗ ਦੇ ਨੇਤਰ ਤੇ ਕਿੰਨੀ ਕੁ ਭਿੱਜੀ ਹੋਈ ਰਸਮਾਂ ਤੋਂ ਉਚਾਰਨ ਕਰਦੇ ਹੋਣਗੇ, ਮੰਗਰ ਮਾਂ ਸੁਹੰਦੀਆਂ ਹਰ ਤੇ ਸੰਗ ਬੈਠੀਆਂ। ਕੋਈ ਜਗਿਆਸੂ ਉੱਠ ਕੇ ਖੜਾ ਹੋ ਕੇ ਕਹਿ ਦੇਵੇ ਵੀ ਸੱਚੇ ਪਾਤਸ਼ਾਹ ਆਪ ਨੇ ਜੋ ਇਹ ਬਚਨ ਉਚਾਰੇ ਨੇ ਬਿਲਕੁਲ ਸੱਤ ਨੇ, ਅਸੀਂ ਆਪ ਦੇ ਸੰਗ ਬੈਠੇ ਸ਼ੋਭਾ ਪਾ ਰਹੇ ਹਾਂ। ਸਤਨਾਮ, ਕੋਈ ਪ੍ਰਤੱਖ ਤੁਸੀਂ ਹਰੀ ਦਾ ਰੂਪ ਹੋ, ਤੁਹਾਡੇ ਸੰਗ ਬੈਠ ਕੇ ਅਸੀਂ ਸੁਭਾਇ ਨਾ ਤੇ ਕੀ ਇਹ ਕੋਈ ਗਲਤ ਹੋਏ? ਹਰ ਕਾ ਸੇਵਕ ਆਪਣੇ ਆਪਣੇ ਸੇਵਕ ਮੰਨ ਕਰੇ ਨਾ ਗੁਰੂ ਸਾਹਿਬ, ਤੇ ਹਰ ਕਾ ਸੇਵਕ ਹਰੀ ਜੀ ਭੇਦ ਨਾ ਜਾਣਾ ਮਾਨਸ ਦੇ। ਸੰਗਤ ਉੱਠ ਕੇ ਹੱਥ ਜੋੜ ਕੇ ਕਹਿ ਦੇਵੇ ਸੱਚੇ ਪਾਤਸ਼ਾਹ ਜੀ ਆਪ ਦੇ ਬਚਨ ਬਿਲਕੁਲ ਸੱਤ ਨੇ, ਬਸ ਅਸੀਂ ਆਪ ਦੇ ਪਾਸ ਬੈਠੇ ਰਹੀਏ, ਤੁਹਾਡੇ ਦਰਸ਼ਨ ਦਾਰੇ ਕਰਦੇ ਰਹੀਏ, ਤੁਸੀਂ ਦਰਸ਼ਨ ਦਿੰਦੇ ਰਹੋ, ਆਪ ਦੀ ਇਹ ਪੰਗਤੀ ਸਾਕਾਰ ਹੋ ਜਾਏ, ਮੰਗਰ ਮਾਂ ਸੁਹੰਦੀਆਂ। ਮਗਰ ਦਾ ਪੀਣਾ ਸਤਲਾ ਤੇ ਤੁਹਾਡੇ ਸਾਹਮਣੇ ਬੈਠੇ ਹਾਂ, ਬਸ ਤੁਹਾਡੇ ਦੀਦਾਰੇ ਕਰ ਰਹੇ ਹਾਂ, ਤੁਹਾਡੇ ਦੀਦਾਰਿਆਂ ਦੇ ਵਿੱਚ ਸਾਡੀ ਮੁਕਤੀ। ਆਪੋ ਸਤਨਾਮ, ਤੁਹਾਡੇ ਦਰਸ਼ਨਾਂ ਦੇ ਵਿੱਚ ਹੀ ਸਾਡੀ ਮੁਕਤੀ ਹੈ, ਬਸ ਕਿਰਪਾ ਕਰੋ ਇਹਨਾਂ ਅੱਖਾਂ ਦੇ ਵਿੱਚ ਤੇਰੇ ਦਰਸ਼ਨਾਂ ਤੋਂ ਬਿਨਾਂ ਹੋਰ ਕੁਛ ਨਾ ਵਸੇ। ਆਪੋ ਸਤਨਾਮ, ਸਾਰਾ ਜੱਗ ਵੇਖਦਾ ਰਹਾਂ ਪਰ ਗੁਰੂ ਜੀ ਇਹਨਾਂ ਨੇਤਰਾਂ ਦੇ ਵਿੱਚ ਵਸਿਆ ਤੂੰ ਰਹੇ ਦੇਖਦਾ ਭਾਵੇਂ ਸਾਰਾ ਕਹਿੰਦਾ। ਮੰਗਲ ਮਾਂ ਸੁਹੰਦੀਆਂ ਹਰ ਤੇਰੇ ਸੰਗ ਬੈਠੀਆਂ, ਫੇਰ ਸੰਗ ਕਹਿੰਦੇ ਨੇ, ਫਿਰ ਪਤੀ ਨੂੰ ਕਹਿੰਦੇ ਨੇ, ਫਿਰ ਗੁਰੂ ਨੂੰ ਕਹਿੰਦੇ ਨੇ, ਫਿਰ ਮੁਰਸ਼ਦ ਨੂੰ ਕਹਿੰਦੇ ਨੇ, ਫਿਰ ਪਰਮਾਤਮਾ ਨੂੰ ਕਹਿੰਦੇ ਨੇ, ਫਿਰ ਪਰਿਪੂਰਨ ਨੂੰ ਕਹਿੰਦੇ ਨੇ, ਫਿਰ ਬ੍ਰਹਮ ਨੂੰ ਕਹਿੰਦੇ ਨੇ। ਇਹ ਸਾਰੇ ਜਿਹੜੇ ਜਿੱਥੇ ਜਾ ਕੇ ਅਸੰਖ ਅਨੀਲ ਅਨਾਦ ਆ ਜਾਏ ਨਾ, ਉਹ ਹੀ ਪਰਮਾਤਮਾ ਜਿਹਦਾ ਬੰਤ ਪਾਰਾਵਾਰ ਕੋਈ ਨਾ। ਤੇ ਮੈਂ ਬੇਨਤੀ ਕਰਦਾ ਤੁਸੀਂ ਇਸ ਦੇਹ ਦੇ ਵਿੱਚ ਬੈਠੇ ਹੋਏ ਜਦ ਦੱਸੇ ਹੋਏ ਗੁਰੂ ਦੇ ਵਚਨ ਅਨੁਸਾਰ ਅੰਮ੍ਰਿਤ ਵੇਲੇ ਬੈਠ ਕੇ ਜਦ ਅਭਿਆਸ ਵਿੱਚ ਜੁੜਦੇ ਹੋਵੋਗੇ ਜਾਂ ਜੁੜ ਕੇ ਦੇਖੋ, ਦੇਹ ਦਾ ਅਭਿਆਸ ਨਾ ਰਹੇ, ਦੇਹ ਦਾ ਅਭਿਆਸ ਨਾ ਰਹੇ। ਬੜੇ ਬੜੇ ਯੋਗੀ ਲੋਕ ਬੜਾ ਬੜਾ ਸਮਾਂ ਬੈਠਦੇ ਰਹੇ ਨੇ ਪਰ ਸਵਾਸਾਂ ਨੂੰ ਦਸਮ ਦੁਆਰ ਚੜਾ ਯੋਗੀਆਂ ਦੀਆਂ ਕਿਰਿਆਵਾਂ, ਪਰ ਉਹਦੇ ਬਾਰੇ ਵੀ ਗੁਰਬਾਣੀ ਵਿੱਚ ਕਹਿ ਦਿੱਤਾ, ਜੇ ਜੁਗਚਾਰੇ ਆਰ ਜਾ ਹੋਰ ਦਸੋਣੀ ਹੋਏ, ਨਵਾਂ ਪਿੰਡਾਂ ਵਿੱਚ ਜਾਣੀ ਨਾਲ ਚਲੇ ਸਭ ਹੋਏ, ਚੰਗਾ ਨਾਮ ਰਖਾਏ ਕੇ ਜਸ ਕੀਰਤ ਜਗ ਲੇ, ਜੇ ਤਿਸ ਬਦਲ ਨਾ ਆਵੇ ਤਾਂ ਬਾਤ ਨਾ ਪੁੱਛੇ। ਨਜ਼ਰ ਤਾਂ ਉਹਦੇ ਚ ਆਉਣਾ ਚਾਹੀਦਾ ਨਾ, ਉਹਦੀ ਨਜ਼ਰ ਕਿੱਥੇ ਦੇਖਦੀ ਹੈ ਤੇ ਕਿੱਥੇ ਨਹੀਂ ਦੇਖਦੀ, ਉਹਦੀ ਨਜ਼ਰ ਸਭੀ ਕੱਟੀ ਦੇਖਦੀ, ਉਹਦੀ ਨਜ਼ਰ ਸਾਰੀ ਜਗ੍ਹਾ ਵਿਆਪਕ ਹੈ। ਬਸ ਜਦ ਤੂੰ ਉਸ ਵਿੱਚ ਸੁਰਤ ਪਾਉਣੀ ਹੈ, ਤੂੰ ਕੌਣ ਹੈ, ਤੂੰ ਕਿੱਥੇ ਰਹਿੰਦਾ ਹੈ, ਤੇਰਾ ਨਾਮ ਕੀ ਹੈ, ਇਹ ਤੈਨੂੰ ਸਭ ਕੁਛ ਭੁੱਲ ਜਾਏ। ਮੈਂ ਖੱਤਰੀ ਹਾਂ, ਬ੍ਰਾਹਮਣ ਹਾਂ, ਸ਼ੂਦ ਹਾਂ ਕਿ ਵੈਸ਼ ਹਾਂ, ਮੈਂ ਸੰਨਿਆਸੀ ਹਾਂ, ਉਦਾਸੀ ਹਾਂ, ਬੈਰਾਗੀ ਹਾਂ, ਨਿਰਮਲ ਹਾਂ, ਮੈਂ ਕਿਹੜੇ ਪੰਥ ਦਾ ਹਾਂ, ਕਿਹੜੇ ਮਜ਼ਹਬ ਦਾ ਹਾਂ, ਕਿਹੜੇ ਦੇਸ਼ ਵਿੱਚ ਹਾਂ, ਆਕਾਸ਼ ਵਿੱਚ ਹਾਂ ਕਿ ਧਰਤੀ ਤੇ। ਇਸ ਸਭ ਕੁਛ ਦਾ ਬਿਲਕੁਲ ਬੋਧ ਜਦ ਖਤਮ ਹੋ ਜਾਏ, ਤੂੰ ਕੌਣ ਹੈ, ਤੂੰ ਉਸੇ ਅਨੰਤ ਦੀ ਅੰਸ਼ ਹੈ, ਉਸੇ ਹੀ ਸੂਰਜ ਦੀ ਕਿਰਨ, ਉਸੇ ਹੀ ਪਰਮਾਤਮਾ ਸਾਗਰ ਦੀ ਤੂੰ ਬੂੰਦ। ਕਹੋ ਕਬੀਰ ਇਹ ਰਾਮ ਕੀ ਅੰਸ, ਜਸ ਕਾਗੁਟ ਪਰ ਮਿਟੇ ਨ ਅੰਸ। ਤੂੰ ਰਾਮ ਦੀ ਅੰਸ਼ ਹੈ ਪਿਆਰਿਆ, ਭਟਕਦਾ ਕਿਉਂ ਹੋਏ? ਬਸ ਜਿੰਨਾ ਚਿਰ ਅੰਸ਼ ਅੰਸ਼ੀ ਨੂੰ ਨਹੀਂ ਮਿਲਦੀ, ਅਰਸ਼ਾਂ ਤੋਂ ਵਰਸ਼ਾ ਹੋਈ ਹੋਵੇ ਤੇ ਕਈ ਵਾਰੀ ਨਾਲੀਆਂ ਦੇ ਵਿੱਚ ਪਾਣੀ ਪੈ ਕੇ ਅਰਸ਼ਾਂ ਤੋਂ ਆਇਆ ਹੋਇਆ ਪਾਣੀ ਗੰਦਾ ਹੋਇਆ, ਪਰ ਉਹ ਹੀ ਪਾਣੀ ਨਾਲੀਆਂ ਨਾਲਿਆਂ ਟੋਟਿਆਂ ਦਾ ਸਾਰਾ ਜਲ ਇਕੱਠਾ ਹੋ ਕੇ ਜਦੋਂ ਇੱਕ ਪੂਲ ਰੂਪ ਵਿੱਚ ਵਗਦਾ ਹੈ, ਤੇ ਜੇ ਕਿਤੇ ਵਗਦਾ 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 ਆਪਣੇ ਪ੍ਰੀਤਮ ਸਾਗਰ ਦੇ ਵਿੱਚ ਸਮੋ ਜਾਏ ਤਾਂ ਭਾਵੇਂ ਗੰਦਾ ਮੁੰਡਾ ਵੀ ਕਿਉਂ ਨਾ ਹੋਵੇ ਤਾਂ ਵੀ ਸਾਗਰ ਹੋ ਜਾਂਦਾ। ਇਸ ਵਾਸਤੇ ਪਿਆਰਿਓ, ਤੂੰ ਕਰਤਾ ਤੂੰ ਹੋਊਆ, ਇਹਨਾਂ ਸ਼ਬਦਾਂ ਨੂੰ ਆਪਾਂ ਯਾਦ ਨਹੀਂ ਕਰਨਾ, ਇਹਨਾਂ ਸ਼ਬਦਾਂ ਨੂੰ ਆਪਾਂ ਕੋਈ ਅੱਖਰੀ ਯਾਦ ਨਹੀਂ ਕਰਨਾ ਵੀ ਯਾਦ ਕਰ ਲਿਆ ਤੇ ਪੜ੍ਹ ਲਿਆ, ਨਹੀਂ ਇਹਦਾ ਭਾਵ ਤੱਕੋ ਨਾ, ਤੂੰ ਕਰਤਾ ਤੂੰ ਹੋਆ, ਮੁਝ ਮੇ ਰਹਾ ਨਾ ਬੋਲਦੇ ਨੇ, ਹੂੰ ਮੈਂ ਹੂੰ, ਗਰੀਬ ਅਮੀਰ ਇਸਤਰੀ ਪੁਰਸ਼ ਰਾਜਾ ਕੰਗਾਲ ਛਤਰੀ ਬ੍ਰਾਹਮਣ ਸ਼ੂਦ ਵੈਰ ਸੰਨਿਆਸੀ ਉਦਾਸੀ ਨਿਰਮਲਾ ਗ੍ਰਿਸਤੀ ਬਰਾਗੀ ਆਦਿਕ ਆਦਿ, ਹੂੰ ਮੈਂ ਹੂੰ, ਮੁਝ ਮੇ ਰਹਾ ਨਾ, ਹੂੰ ਜਬ ਆਪਾ ਤੇ ਪਰਕਾ ਮਿਟ ਗਿਆ, ਜਦ ਦੇਖਾਂ ਤਦ ਤੂੰ। ਇਹ ਨਜ਼ਰ ਸੀ ਗੁਰੂ ਨਾਨਕ ਦੇ ਬਾਬਰ ਜੈਸਿਆਂ ਨੂੰ ਵੀ ਗੁਰੂ ਨਾਨਕ ਦੇ ਸਿੱਧੇ ਰਸਤੇ ਲਾ ਤਾ। ਆਖੋ ਸਤਨਾਮ। ਬੜੇ ਬੜੇ ਚੜ੍ਹ ਕੇ ਆਏ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਤਾਂ ਇੱਕ ਇਸ਼ਾਰੇ ਦੀ, ਉਂਗਲ ਦੇ ਇਸ਼ਾਰੇ ਦੇ ਨਾਲ ਹੀ ਠੱਲ ਪਾ ਸਕਦੇ ਸੀ, ਪਰ ਸਿੱਖ ਸੰਗਤਾਂ ਦੇ ਵਿੱਚ ਇੱਕ ਨਵੀਂ ਰੂਹ ਹੋ ਗਈ। ਆਖਿਆ ਸਾਧ ਸੰਗਤ, ਸਰੀਰਕ ਰਕਸ਼ਾ ਦੇ ਵਾਸਤੇ ਹਥਿਆਰ ਚਾਹੀਦਾ, ਬਹੁਤ ਕਿਰਪਾ। ਕਿਰਪਾ ਦਾ ਅਰਥ ਕਿਰਪਾ। ਅੱਛਾ, ਆਪਾਂ ਕਹਿੰਦੇ ਨੇ ਵੀ ਕਿਰਪਾਨ ਚੋਂ ਖਾਲਸਾ ਪੈਦਾ ਹੋਇਆ। ਖੰਡੇ ਦੀ ਧਾਰ ਤੇ ਚੱਲਣ ਦੇ ਸਮਾਨ ਹੈ ਖਾਲਸੇ ਦਾ ਜੀਵਨ। ਕਿਰਪਾ ਚੋਂ ਖਾਲਸਾ ਪੈਦਾ ਹੋਇਆ। ਆਖੋ ਸਤਿਨਾਮ। ਜੇ ਅੰਮ੍ਰਿਤਧਾਰੀ ਹੋ ਕੇ ਅੰਦਰ ਕਿਰਪਾ ਨਹੀਂ, ਅੰਮ੍ਰਿਤਧਾਰੀ ਨਹੀਂ। ਜੇ ਸਾਧੂ ਸੰਗੀ ਹੋ ਕੇ ਅੰਦਰ ਕਿਰਪਾ ਨਹੀਂ ਤੇ ਸਾਧੂ ਸੰਗੀ ਨਹੀਂ। ਇਸ ਵਾਸਤੇ ਸਾਧ ਸੰਗਤ, ਇਹਨਾਂ ਦੀ ਉਸ ਪਾਵਨ ਦ੍ਰਿਸ਼ਟੀ ਦੇ ਅੰਦਰ ਅਹੱਲਿਆ ਪੱਥਰ ਬਣ ਚੁੱਕੀ ਸੀ, ਸਰਾਪ ਮਿਲ ਚੁੱਕਾ ਸੀ। ਧੰਨ ਸ੍ਰੀ ਰਾਮ ਚੰਦਰ ਜੀ, ਤ੍ਰੇਤੇ ਯੁੱਗ ਦੇ ਅਵਤਾਰੀ ਪੁਰਖ, ਆਏ ਨੇ 14 ਸਾਲ ਦੇ ਬਨਵਾਸ ਨੂੰ ਪਤਾ ਨਹੀਂ ਕਿੰਨੇ ਪੱਥਰਾਂ ਨੂੰ ਤਾਰਿਆ। ਆਪੋ ਸਤਨਾਮ। ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ। ਭਾਈ ਗੁਰਦਾਸ ਜੀ ਕਹਿੰਦੇ ਹਨ ਵੀ ਤਾਰਿਆਂ ਦੀ ਤਾਂ ਗਿਣਤੀ ਕਰ ਸਕਦੇ ਹਾਂ, ਪਰ ਅਵਤਾਰੀ ਪੁਰਖਾਂ ਦੇ ਜਿੰਨੇ ਪੱਥਰ ਤਾਰੇ ਨੇ ਉਹਨਾਂ ਦੀ ਗਿਣਤੀ ਕਰਨੀ ਔਖੀ। ਇਸ ਵਾਸਤੇ ਕਹਿ ਰਹੇ ਹੋ ਸ਼੍ਰੀ ਰਾਮ ਚੰਦਰ ਜੀ ਆਏ ਨੇ ਅਯੁੱਧਿਆ ਦਾ ਰਾਜ ਸੁੱਖ ਛੱਡ ਕੇ, ਕਿਉਂਕਿ ਰਾਜ ਸੁੱਖ ਭੋਗਣ ਥੋੜ੍ਹੀ ਆਏ। ਅਯੁੱਧਿਆ ਦਾ ਰਾਜ ਪਾਠ ਛੱਡ ਕੇ ਸਾਨੂੰ ਸਮਝਾਇਆ ਹੈ ਕਿ ਜੇ ਕੇਵਲ ਦੁਨਿਆਵੀ ਸੁੱਖਾਂ ਦੇ ਨਾਲ ਬੱਝੇ ਰਹੋਗੇ ਆਤਮਕ ਸੁੱਖ ਨਹੀਂ ਲੈ ਸਕਦੇ। ਤਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਸਮਾਂ ਨੇ ਆਖਿਆ, ਬਨ ਸੇ ਸਦਨ, ਬਨ ਮੈਨੇ ਜੰਗਲ ਤੇ ਸਦਨ ਮੈਨੇ ਘਰ। ਬਨ ਸੇ ਸਦਨ ਸਦੇ ਘਰ ਸਮਝੋ, ਮਨ ਹੀ ਮਨ ਉਦਾਸਾ। ਸ੍ਰੀ ਰਾਮ ਚੰਦਰ ਮਹਾਰਾਜ ਕਿਸ ਜੀਵਨ ਵਿੱਚ ਹੋ ਕੇ ਇੱਕ ਕਰਕੇ ਦਿਖਾਇਆ। ਆਏ ਨੇ ਇਸ ਜੰਗਲ ਵਿੱਚ ਜਿੱਥੇ ਇੱਕ ਸ਼ਿਰ ਪਈ ਹੈ, ਨਾ ਲਕਸ਼ਮਣ ਨੂੰ ਪਤਾ ਵੀ ਇਹ ਸਿਰ ਕੀ ਹੈ, ਨਾ ਸੀਤਾ ਨੂੰ ਪਤਾ ਇਹ ਸਿਰ ਕੀ ਹੈ। ਤਾਂ ਸ੍ਰੀ ਰਾਮ ਚੰਦਰ ਜੀ ਨੂੰ ਪਤਾ ਸੀ ਇਹ ਅਹੱਲਿਆ ਹੈ, ਸਰਾਪ ਮਿਲਿਆ ਹੋਇਆ ਇਸ ਨੂੰ। ਉਸ ਦੀ ਪੁਕਾਰ ਸੁਣਦਿਆਂ ਹੋਇਆ ਭਗਤੀ ਭਾਵ ਵਾਲੀ ਹੋਏਗੀ ਅਹੱਲਿਆ। ਪਤਾ ਨਹੀਂ ਕਿੰਨੇ ਜਨਮਾਂ ਦਾ ਉਹਦਾ ਤਪ ਹੋਏਗਾ ਕਿ ਸ੍ਰੀ ਰਾਮ ਚੰਦਰ ਮਹਾਰਾਜ ਆਪ ਆਏ ਨੇ ਅਹੱਲਿਆ ਦਾ ਉਹ ਜਨਮ ਕੱਟਣ ਵਾਸਤੇ। ਇਹ ਪੱਥਰ ਵੀ ਕਿਸੇ ਜਨਮ ਵਿੱਚ ਹੁੰਦੇ ਨੇ। ਇਸ ਜੰਗਲ ਦੇ ਵਿੱਚ ਉਸ ਪੱਥਰ ਨੂੰ ਚਰਨ ਆਪਣੇ ਲਾਏ। ਜਿਉਂ ਹੀ ਸ੍ਰੀ ਰਾਮ ਚੰਦਰ ਜੀ ਦੇ ਚਰਨ ਉਸ ਪੱਥਰ ਨੂੰ ਲੱਗੇ ਤਾਂ ਉਹ ਪੱਥਰ ਰੂਪ ਬਦਲ ਕੇ ਖੜਾ ਹੋ ਕੇ ਹੱਥ ਜੋੜ ਕੇ ਸਾਹਮਣੇ ਖਲੋਤਾ। ਆਖੋ ਸਤਿਗੁਰੂ। ਪ੍ਰਤੱਖ ਰੂਪ ਨੇ ਲੋਕ ਜਦ ਚਰਨ ਸਪਰਸ਼ ਕੀਤੇ ਨੇ ਤੇ ਅਹੱਲਿਆ ਦੀ ਉਹ ਪੱਥਰ ਚੋਟੀ ਕੱਟੀ ਗਈ, ਉਸ ਤਰ੍ਹਾਂ ਮਿਲਿਆ। ਜੋੜ ਕੇ ਆਹ ਲਿਆ ਖੜੀ ਹੋ ਗਈ ਸੱਚੇ ਪਾਤਸ਼ਾਹ ਆਪਣੇ ਸਾਡੇ ਜੀਵਨ ਤੇ ਦਇਆ ਕਰਕੇ ਸਰੀਰਕ ਤੌਰ ਅਯੁੱਧਿਆ ਦਾ ਰਾਜ ਛੱਡ ਕੇ 14 ਸਾਲ ਦਾ ਬਨਵਾਸ ਕੱਟ ਕੇ ਮੈਂ ਜੰਗਲਾਂ ਦਾ ਦੁੱਖ ਸਹਿ ਕੇ ਸਾਡੇ ਜੈਸੇ ਪਾਪੀਆਂ ਦਾ ਭਲਾ ਕੀਤਾ। ਸੁਣੀ ਪੁਕਾਰ ਦਾਤਾਰ ਬ੍ਰਹਮ ਗੁਰੂ ਨਾਨਕ ਜਗ ਮਾਹੇ ਪਿਟਾ। ਇਸੇ ਤਰ੍ਹਾਂ ਹੀ ਕਲਯੁਗ ਦੇ ਅਵਤਾਰੀ ਪੁਰਖ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਰੀਰਕ ਤੌਰ ਤੇ ਰਾਜਪੁਰੇ ਦੀ ਤਲਵੰਡੀ ਵਿਖੇ ਅਵਤਰਨ ਹੋ ਕਰਕੇ ਇਸ ਧਰਤੀ ਦਾ ਭਾਰ ਪਾਪਾਂ ਦਾ ਨਿੰਦਕਾਂ ਦਾ ਅਪਰਾਧੀਆਂ ਦਾ ਸ਼ਰਾਬੀਆਂ ਦਾ ਕਾਤਲਾਂ ਦਾ ਝੂਠਿਆਂ ਦਾ ਸੱਚ ਦਾ ਅੰਮ੍ਰਿਤ ਪਿਲਾ ਕੇ ਭਾਰ ਉਤਾਰਿਆ ਬੋਝ ਉਤਾਰਿਆ ਧਰਤੀ ਨਿਰਭਰ ਕੀਤੀ। ਸਤ ਸੰਗਤ ਅੱਜ ਵੀ ਇਸੇ ਤਰ੍ਹਾਂ ਹੀ ਧਰਤੀ ਤੇ ਬੋਝ ਨਿੰਦਕਾਂ ਅਪਰਾਧੀਆਂ ਅਕਿਰਤ ਕਣਾਂ ਨਸ਼ਈਆਂ ਦਾ ਹੈ ਪਾਮਰ ਪੁਰਸ਼ਾਂ ਦਾ ਹੈ ਭਗਤਾਂ ਦਾ ਧਰਤੀ ਤੇ ਕੋਈ ਭਾਰ ਨਹੀਂ। ਆਖੋ ਸਤਿਨਾਮ। ਆਸ਼ਕਾਂ ਦਾ ਰੱਬ ਦੇ ਆਸ਼ਕਾਂ ਦਾ ਨਾਮ ਜਪਣ ਵਾਲਿਆਂ ਦਾ ਸੱਚੇ ਪ੍ਰੇਮੀਆਂ ਦਾ ਸੇਵਾ ਕਰਨ ਵਾਲਿਆਂ ਦਾ ਧਰਤੀ ਤੇ ਕੋਈ ਬੋਝ ਨਹੀਂ। ਸੇਵਾ ਕਰਨ ਵਾਲੇ ਸੇਵਾ ਹੀ ਕਰੀ ਜਾਂਦੇ, ਨਿੰਦਿਆ ਕਰਨ ਵਾਲੇ ਨਿੰਦਾ ਹੀ ਕਰੀ ਜਾਂਦੇ, ਦਾਨ ਕਰਨ ਵਾਲੇ ਦਾਨ ਹੀ ਕਰੀ ਜਾਂਦੇ ਨੇ ਤੇ ਖਾਣ ਵਾਲੇ ਖਾਈ ਜਾਂਦੇ, ਨਾਮ ਜਪਾਉਣ ਵਾਲੇ ਨਾਮ ਹੀ ਜਪਾਈ ਜਾਂਦੇ ਨੇ। ਸਾਧ ਸੰਗਤ ਪਰਉਪਕਾਰ ਕਰਨ ਵਾਲੇ ਪਰਉਪਕਾਰ ਹੀ ਕਰੀ ਜਾਂਦੇ ਨੇ, ਉਹ ਨਹੀਂ ਦੇਖਦੇ ਕਿਸੇ। ਮਹਾਰਾਜ ਇੱਕ ਬਚਨ ਸੁਣਾਇਆ ਕਰਦੇ ਸੀ ਵੀ ਬਿੱਛੂ ਪਾਣੀ ਦੇ ਵਿੱਚ ਕਿਸੇ ਪਰਉਪਕਾਰੀ ਨੇ ਦੇਖ ਲਿਆ, ਉਸਨੇ ਕਿਹਾ ਵੀ ਪਾਣੀ ਵਿੱਚ ਬਿੱਛੂ ਹੈ ਬਾਹਰ ਕੱਢ ਦੇਗੀ। ਜਿਵੇਂ ਉਹਨੂੰ ਪਾਣੀ ਚੋਂ ਬਾਹਰ ਕੱਢਿਆ ਤੇ ਬਿੱਛੂ ਦਾ ਕੰਮ ਹੁੰਦਾ ਡੰਗ ਮਾਰਨਾ, ਬਿੱਛੂ ਨੇ ਡੰਗ ਕੱਢ ਮਾਰਿਆ। ਦਰਦ ਤਾਂ ਹੋਏ ਪਰ ਸਹਿ ਲਏ, ਖਿਸਕਦਾ ਖਿਸਕਾਉਂਦਾ ਫਿਰ ਪਾਣੀ ਚ ਚਲਾ ਗਿਆ। ਪਰਉਪਕਾਰੀ ਨਾ ਪੁਰਖਾਂ ਨੂੰ ਫਿਰ ਤਰਸ ਆਇਆ, ਫਿਰ ਪਾਣੀ ਚੋਂ ਕੱਢ ਲਿਆ ਉਹਨੇ, ਫਿਰ ਡੰਗ ਕੱਢ ਮਾਰਿਆ। ਕੋਲ ਕੋਲੋਂ ਤੇ ਕਿਸੇ ਪ੍ਰੇਮੀ ਨੇ ਆਖਿਆ ਮਹਾਰਾਜ ਆਪ ਇਹਦੇ ਡੰਗ ਦੀ ਪੀੜਾ ਸਹਿ ਰਹੇ ਹੋ, ਇਹ 84 ਲੱਖ ਜੂਨ ਦੇ ਕੀੜੇ ਮਕੌੜੇ ਵਿੱਚ ਪਾਏ ਰਹਿੰਦੇ ਜਿੱਥੇ ਪਾਏ ਨੇ, ਤੁਸੀਂ ਮਹਾਰਾਜ ਇਸ ਦਾ ਡੰਗ ਕਿਉਂ ਖਾਂਦੇ ਹੋ? ਕਹਿੰਦੇ ਭਰਿਆ ਪੁਰਸ਼ਾ ਤੈਨੂੰ ਨਹੀਂ ਪਤਾ ਲੱਗਦਾ, ਜੇ ਇਹ ਆਪਣਾ ਡੰਗ ਮਾਰਨ ਵਾਲਾ ਸੁਭਾਅ ਨਹੀਂ ਛੱਡ ਰਿਹਾ ਤੇ ਫਿਰ ਅਸੀਂ ਆਪਣਾ ਪਰਉਪਕਾਰ ਵਾਲਾ ਸੁਭਾਅ ਕਿਉਂ ਛੱਡੀਏ? ਆਖੋ ਸਤਿਗੁਰਾਂ, ਇਹ ਤਾਂ ਹਟਦਾ ਹੀ ਨਹੀਂ, ਮੈਂ ਕਿਉਂ ਕਿਉਂਕਿ ਮੈਨੂੰ ਉਸ ਵਾਹਿਗੁਰੂ ਨੇ ਪਰਉਪਕਾਰ ਤੇ ਲਗਾਇਆ, ਉਸ ਨੇ ਲਗਾਇਆ, ਇਸ ਕਰਕੇ ਮੈਂ ਲੰਘਾ ਹੋਇਆ। ਸੋ ਸਤਿਕਾਰਯੋਗ ਸਾਧ ਸੰਗਤ, ਇਸ ਦੁਨੀਆਂ ਦੇ ਅੰਦਰ ਪਾਪੀ ਤੇ ਪੁੰਨੀ, ਮਨਮੁਖ ਤੇ ਗੁਰਮੁਖ, ਆਸਤਕ ਤੇ ਨਾਸਤਕ, ਸਵਰਗ ਤੇ ਨਰਕ, ਦਿਨ ਤੇ ਰਾਤ ਇਹ ਬਣੇ ਹੋਏ ਨੇ, ਇਹ ਦੋ ਕਿਨਾਰੇ ਬਣੇ ਗਏ ਨੇ। ਗੁਰਮੁਖ ਵੀ ਸੰਸਾਰ ਵਿੱਚ ਹੀ ਰਹਿੰਦੇ ਨੇ ਤੇ ਮਨਮੁਖ ਵੀ ਸੰਸਾਰ ਵਿੱਚ ਰਹਿੰਦੇ। ਮਨਮੁਖ ਪੀੜਾ ਸਹਿੰਦੇ ਰਹਿੰਦੇ ਨੇ, ਗੁਰਮੁਖ ਖੁਸ਼ੀਆਂ ਲੈਂਦੇ ਰਹਿੰਦੇ। ਆਪੋ ਸਤਿਗੁਰੂ, ਮਨਮੁਖ ਜਿਹੜੇ ਲੋਕ ਨੇ ਉਹ ਪੀੜਾ ਸਹਿੰਦੇ ਰਹਿੰਦੇ ਤੇ ਗੁਰਸਿੱਖ ਜਿਹੜੇ ਲੋਕ ਨੇ, ਰੱਬ ਦੇ ਪਿਆਰੇ ਜਿਹੜੇ ਲੋਕ ਨੇ, ਉਹ ਆਨੰਦ ਲੈਂਦੇ ਰਹਿੰਦੇ। ਇਸ ਕਰਕੇ ਮਨਮੁਖ ਨਹੀਂ ਬਣਨਾ, ਗੁਰਮੁਖ ਬਣਨਾ ਹੈ। ਗੁਰੂ ਚਰਨਾਂ ਚ ਜੁੜਿਆ, ਸਾਧ ਸੰਗਤ ਕੀਤੀਆਂ, ਦੁੱਖ ਵੀ ਆ ਜਾਣ ਤੇ ਘਬਰਾਇਆ ਕੁੱਲੀ ਵਿੱਚ ਲੱਖ ਵੀ ਨਾ ਰਹੇ ਤੇ ਘਬਰਾਇਆ ਨਾ ਕਰੋ। ਗੁਰੂ ਦੀ ਸਾਡੇ ਉੱਤੇ ਮਿਹਨਤ ਸ੍ਰਿਸ਼ਟੀ ਚਾਹੀਦੀ ਹੈ, ਭਾਵੇਂ ਕੁੱਲੀ ਵਿੱਚ ਕੱਖ ਵੀ ਨਾ। ਤੇਰੀ ਨਜ਼ਰ ਇੱਕ ਨਜ਼ਰ ਜੇ ਪਾਪੀ ਤੋਂ ਪਾਪੀ ਨੂੰ ਤਾਰ ਸਕਦੀ ਹੈ ਤਾਂ ਜੇ ਮੇਰੇ ਉੱਪਰ ਭਾਵਨਾਏ ਪੈਦਾ ਹੋਏ ਨੇ ਤੇਰੇ ਪ੍ਰਤੀ ਹਮੇਸ਼ ਵਾਸਤੇ, ਤੇ ਫਿਰ ਮੇਰੇ ਪਾਰ ਉਤਾਰੇ ਦਾ ਕੀ ਖਦਸਾ, ਕੀ ਸ਼ੱਕ ਹੈ। ਇਸ ਵਾਸਤੇ ਸਾਧ ਸੰਗਤ ਗੁਰਬਾਣੀ ਗੁਰੂ ਬਚਨ ਮਹਾਂਪੁਰਖਾਂ ਦੀ ਸੰਗਤ ਤੇ ਜਿਨ੍ਹਾਂ ਨੂੰ ਵਿਸ਼ਵਾਸ ਅਸਥਾਈ ਰੂਪ ਵਿੱਚ ਬਣਿਆ ਹੋਇਆ ਹੈ, ਬਣਿਆ ਰਹਿੰਦਾ ਹੈ, ਉਹ ਜ਼ਿੰਦਗੀ ਵਿੱਚ ਗੁਰਮੁਖੋਂ ਵਾਲਾ ਜੀਵਨ ਜੀ ਕੇ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ, ਸੱਚ ਦਾ ਪਿੜ ਮੱਲ ਲੈਂਦੇ ਨੇ ਉਹਨਾਂ ਬਾਰੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਹਨ ਤਿੰਨ ਕੀ ਸੋ ਭਾਗਿਆ ਗਣੀ। ਕਿਹਨਾਂ ਨੇ ਫਿਰ ਸਾਨੂੰ ਬੈਠਣੀ ਜਿਹੜੀਆਂ ਗੁਰੂ ਪਤੀ ਪਰਮੇਸ਼ਰ ਦੇ ਸੰਗ ਬੈਠੀਆਂ ਹੋ, ਤਿੰਨ ਕੀ ਸੋ ਭਾਗਿਆ ਗਣੀ। ਜੇ ਗੁਰੂ ਅਰਜਨ ਸਾਹਿਬ ਕਹਿ ਰਹੇ ਵੀ ਮੈਂ ਉਹਨਾਂ ਦੀ ਸੋਭਾ ਕੀ ਗਿਣਾ, ਫਿਰ ਹੋਰ ਵੀ ਤਾਂ ਆਪਾਂ ਗੱਲ ਹੀ ਛੱਡ ਦਈਏ। ਤੇ ਆਪ ਪ੍ਰਤੱਖ ਰੂਪ ਹਰੀ ਕਹਿ ਰਿਹਾ ਵੀ ਜਿਹੜੇ ਤੇਰੇ ਸੰਗ ਬੈਠਦੇ ਨੇ ਉਹਨਾਂ ਦੀ ਸ਼ੋਭਾ ਕਿੰਨੀ ਕੁ ਹੈ, ਮੈਂ ਆਪਣੀ ਜ਼ਬਾਨ ਤੋਂ ਬਿਆਨ ਨਹੀਂ ਕਰ ਸਕਦਾ। ਤਿਲ ਕੀ ਸੋਭਾ ਕਿਆ ਗਈ ਜੇ ਸਾਹਿਬ ਮੈਂ ਲੜੀ ਹਾਂ। ਮੇਰੇ ਸੱਚੇ ਸਾਹਿਬ ਜਿਹਨਾਂ ਨੂੰ ਤੂੰ ਮੇਲ ਲਏ ਉਹਨਾਂ ਦੀ ਮੈਂ ਸ਼ੋਭਾ ਕੀ ਕਰਾਂ, ਕਿਤੇ ਭੁਲੇਖਾ ਨਾ ਪੈ ਜਾਏ। ਹਰੀ ਪ੍ਰਤੱਖ ਰੂਪ ਆਪ ਨੇ ਸਰੀਰ ਲੈ ਕੇ ਸਰੀਰਾਂ ਨੂੰ ਉਪਦੇਸ਼ ਕੀਤਾ। ਪ੍ਰਤੱਖ ਰੂਪ ਆਪ ਆ ਕੇ ਧਰਤੀ ਤੇ, ਅਸੀਂ ਕਹਿੰਦੇ ਪਰਮਾਤਮਾ ਜਿਹੜਾ ਹੈ ਨਿਰਾਕਾਰ ਸਾਕਾਰ ਕਿਹਦਾ ਰੂਪ ਹੈ, ਕੋਈ ਰੱਬ ਤੋਂ ਬਿਨਾ ਬੋਲ ਸਕਦਾ ਨਹੀਂ ਬੋਲ ਸਕਦਾ। ਪਰਮਾਤਮਾ ਤੋਂ ਬਿਨਾਂ ਕੋਈ ਹਿੱਲ ਜੁੱਲ ਵੀ ਨਹੀਂ ਸਕਦਾ, ਉਹ ਪਰਮਾਤਮਾ ਹੀ ਹੈ ਜੋ ਸਾਰੀ ਸ੍ਰਿਸ਼ਟੀ ਦੇ ਵਿੱਚ ਵਿਆਪਕ ਹੋ ਕੇ ਵੀ ਅਨੇਕ ਹੋ ਕੇ ਵੀ ਨਿਰਲੇਪ। ਇਸ ਕਰਕੇ ਉਹ ਹਰੀ ਪ੍ਰਤੱਖ ਰੂਪ ਆਪ ਆ ਕੇ ਤੇ ਉਹਨਾਂ ਭਗਤਾਂ ਦੀ ਮਹਿਮਾ ਦੱਸ ਰਹੇ ਨੇ, ਤਿੰਨ ਕੀ ਸੋਭਾ ਕਿਆ ਗਣੀ, ਮੈਂ ਕੀ ਗਿਣਾ ਉਹਨਾਂ ਦੀ ਸ਼ੋਭਾ, ਹਰ ਤੇ ਸੰਗ ਬੈਠੜੀਆਂ ਹਾਂ, ਸਾਹਿਬ ਮਿਲਣੀਆਂ ਹਾਂ। ਇਹ ਮੇਰੇ ਸੱਚੇ ਸਾਹਿਬ ਜਿਹਨਾਂ ਨੂੰ ਤੂੰ ਮਿਲ ਲਿਆ, ਸਮਝਾਉਣ ਵਾਸਤੇ ਤੇ ਕਹਿਣਾ ਹੀ ਪਏਗਾ ਮਾਸਟਰ ਨੂੰ ਉੜਾ ਜਿਹੜਾ ਨਾ ਕਵੇ ਤੇ ਜਗਿਆਸੂ ਸ਼ਿਕਸ਼ਕ ਪੜ੍ਹ ਕੇ ਕਿਉਂ। ਹੁਣ ਗੁਰੂ ਅਰਜਨ ਸਾਹਿਬ ਹੈ ਆਪ ਪ੍ਰਤੱਖ ਰੂਪ ਨੇ, ਪਰ ਫਿਰ ਵੀ ਦਾਸਾ ਭਾਵ ਜਣਾ ਕੇ ਕਹਿ ਰਹੇ ਨੇ ਸਾਹਿਬ ਮਿਲਣੀਆਂ। ਹੇ ਮੇਰੇ ਸਾਹਿਬ, ਜਿਹਨਾਂ ਜਿਹਨਾਂ ਨੂੰ ਤੂੰ ਆਪਣੇ ਨਾਲ ਮੇਲ ਲਿਆ, ਮੈਂ ਆਪਣੀ ਜ਼ਬਾਨ ਤੋਂ ਉਹਨਾਂ ਦੀ ਉਪਮਾ ਕੀ ਕਹਾਂ, ਮੈਂ ਨਹੀਂ ਕਹਿ ਸਕਦਾ। ਗੱਲ ਆ ਗਈ ਕਿ ਜੋ ਵੀ ਬੋਲਾਂਗੇ, ਜੋ ਵੀ ਸੁਣਾਂਗੇ, ਜੋ ਵੀ ਦੇਖਾਂਗੇ, ਉਹ ਸਥਿਰ ਰਹਿਣ ਵਾਲਾ ਨਹੀਂ। ਭਾਵੇਂ ਉਹ ਦਸ ਪਾਤਸ਼ਾਹੀਆਂ ਦਾ ਸਰੀਰ ਕਿਉਂ ਨਾ ਹੋਵੇ, ਪਰ ਪਿਆਰਿਓ ਸਰੀਰਕ ਤੌਰ ਤੇ ਸਰੀਰ ਆਏ, ਸਰੀਰ ਚਲੇ ਗਏ, ਸਰੀਰ ਉਪਦੇਸ਼ ਦੇ ਗਏ, ਉਦੋਂ ਵੀ ਉਪਦੇਸ਼ ਉਸੇ ਪਰਮਾਤਮਾ ਦਾ ਅਨੰਤ ਦਾ ਉਹ ਸ਼ਬਦ, ਨਹੀਂ ਤਾਂ ਮੈਂ ਵੀ ਪੰਕਤੀ ਪੜ੍ਹਦਿਆਂ ਇਹ ਅੱਖਰ ਖਿਲ ਜਾਏਗੇ, ਅੱਖਰ ਇਹ ਨਹੀਂ ਖਿਲ ਜਾਣੇ ਬੜੇ ਹੋਏ, ਇਹ ਅੱਖਰ ਖਿਲ ਜਾਏਗੇ। ਉਹ ਅੱਖਰ ਇਨਮੇ ਨਾ ਹੈ, ਅਨੰਤ ਕਹਿਣ ਨਾਲ ਐੜਾ ਨੰਨੇ
ਟਿਪਟੀ ਤੇ ਤੱਤਾ ਅਨੰਤ, ਫਿਰ ਵੀ ਤਿੰਨ ਅੱਖਰਾਂ ਚ ਅਨੰਤ ਨੂੰ ਬੰਨ ਲਿਆ ਅਨੰਤ, ਐੜਾ ਨੰਨੇ ਤੇ ਟਿਪਟੀ ਤੇ ਤੱਤਾ ਅਨੰਤ, ਫਿਰ ਵੀ ਆਨੰਦ ਨੂੰ ਤਿੰਨ ਅੱਖਰਾਂ ਚ ਬੰਨ ਲਿਆ, ਪਰ ਨਾ ਆਨੰਦ ਤਿੰਨਾਂ ਅੱਖਰਾਂ ਚ ਵੱਜਦਾ ਤੇ ਨਾ ਅਨੰਤ ਤਿੰਨਾਂ ਅੱਖਰਾਂ ਚ ਵੱਜਦਾ। ਆਖੋ ਸਾਥੀ ਨਹੀਂ ਵੱਜਦਾ। ਇਸ ਕਰਕੇ ਸਤਿਕਾਰਯੋਗ ਸਭ ਸੰਗਤ, ਕਿਸੇ ਧਰਮ ਕਿਸੇ ਮਜ਼ਹਬ ਤੇ ਵੀ ਆਪਾਂ ਹੋਈਏ ਕੋਈ ਵਿਤਕਰਾ ਨਹੀਂ, ਇਹ ਗੁਰੂਆਂ ਦੀ ਪਾਵਨ ਬਾਣੀ ਸਾਰਿਆਂ ਵਾਸਤੇ ਸਾਂਝਾ ਉਪਦੇਸ਼ ਹੈ, ਸਾਰਿਆਂ ਲਈ ਸਾਂਝਾ ਇੱਕ ਆਸਣ ਹੈ। ਹਾਲਾਂਕਿ ਜਦੋਂ ਅਸ਼ਵਮੇਧ ਯੱਗ ਕਰਨਾ ਸੀ ਦੁਆਪਰ ਯੁੱਗ ਦੇ ਵਿੱਚ ਪਾਂਡਵਾਂ ਨੂੰ, ਤਾਂ ਉਹਦੇ ਵਿੱਚ ਥੋੜੀ ਜਗ੍ਹਾ ਉੱਚੀ ਨੀਵੀਂ ਬਣਾਉਣੀ ਪਈ ਸੀ। ਬੜੇ ਰਿਸ਼ੀ ਮੁਨੀ ਆਏ, ਬੜੇ ਮਹਾਤਮਾ ਆਏ, ਬੜੇ ਫਕੀਰ ਆਏ, ਬੜੇ ਸੰਤ ਆਏ ਅਸ਼ਵਮੇਧ ਯੱਗ ਦੇ ਬੁਲਾਵੇ ਤੇ। ਉੱਥੇ ਥੋੜਾ ਉਤਰਾਅ ਚੜਾਅ ਸੀ ਬਈ ਯੱਗ ਦੇ ਵਿੱਚ ਜੇ ਇੱਕ ਕੋਈ ਫਕੀਰ ਆਇਆ ਹੈ ਜਿਸ ਦੀ ਜੁਗਾਂ ਜੁਗੰਤਰਾਂ ਦੀ ਤਪੱਸਿਆ ਹੈ, ਸ਼ਾਇਦ ਉਹ ਜਨਮ ਕਰਕੇ ਵੀ ਕਿਸੇ ਉੱਚੇ ਕਰਦਾ ਹੈ ਤੇ ਕਿਸੇ ਨੀਵੇਂ ਘਰ ਵਾਲੇ ਦੇ ਜਨਮ ਦੇ ਅੰਦਰ ਕਿਤੇ ਸ਼ੰਕਾ ਨਾ ਪੈਦਾ ਹੋ ਜਾਏ, ਜਾਂ ਉੱਚੇ ਦੇ ਅੰਦਰ ਇਹ ਸ਼ੰਕਾ ਨਾ ਪੈਦਾ ਨੀਵਾਂ ਵਿੱਚ ਚੱਕ ਬੈਠਾ। ਜਿੱਥੇ ਜਿੱਥੇ ਥਾਂ ਦੇਣੀ ਸੀ ਸਿਆਸਤ ਨਾਲ ਨੀਤੀ ਨਾਲ ਥਾਂ ਦਿੱਤੀ ਤਾਂ ਕਿ ਯੱਗ ਸੰਪੂਰਨ ਹੋਇਆ। ਇਹ ਸਾਰਾ ਕਾਰਜ ਭਗਵਾਨ ਕ੍ਰਿਸ਼ਨ ਦੇ ਹੱਥ ਵਿੱਚ ਸੀ। ਜੇ ਸਾਡੇ ਤੁਹਾਡੇ ਹੁੰਦਾ ਫਿਰ ਤਾਂ ਕੰਮ ਖਰਾਬ ਹੁੰਦਾ, ਕਿਉਂਕਿ ਨੀਤੀ ਵਰਤਣੀ ਕੋਈ ਮਾੜੀ ਨਹੀਂ ਪਰ ਕੁਟਲ ਨੀਤੀ ਮਾੜੀ ਹੈ। ਆ ਜਿਹੜੀ ਰਾਜ ਸਭਾ ਤੇ ਬੈਠੇ ਲੋਕ ਹਨ, ਜੇ ਕਿਤੇ ਇਹਨਾਂ ਦੇ ਅੰਦਰ ਧਰਮ ਨੀਤੀ ਹੋਵੇ ਤੇ ਅੱਜ ਰਾਜ ਸਵਰਗ ਹੋ ਜਾਏ, ਅਸੀਂ ਸਾਰੇ ਪਰਜਾ ਰੂਪ ਵਿੱਚ ਸੁਖੀ ਹੋਈਏ। ਇਹਨਾਂ ਅੰਦਰ ਕੁਟਲ ਨੀਤੀ ਹੈ, ਧਰਮ ਨੀਤੀ ਨਹੀਂ। ਨੀਤੀ ਵਰਤਣੀ ਚਾਹੀਦੀ, ਨੀਤੀ ਤੋਂ ਬਿਨਾਂ ਤੇ ਆਸ਼ਰਮ ਨਹੀਂ ਚੱਲਦਾ, ਨੀਤੀ ਵਰਤਣੀ ਚਾਹੀਦੀ। ਪਰ ਜੇ ਕੁਟਲ ਨੀਤੀ ਵਰਤਾਂਗੇ ਉਹ ਸਾਡੇ ਵਾਸਤੇ ਤੇ ਪਰਜਾ ਵਾਸਤੇ ਦੁਖਦਾਈ ਹੋਵੇਗੀ, ਤੇ ਜੇ ਧਰਮ ਨੀਤੀ ਵਰਤਾਂਗੇ ਤੇ ਕੀ ਹੋਏਗਾ, ਰਾਜ ਧਰਮ ਦਾ ਚੱਲੇਗਾ। ਇਸ ਵਾਸਤੇ ਕ੍ਰਿਸ਼ਨ ਭਗਵਾਨ ਜੀ ਦੇ ਹੱਥ ਵਿੱਚ ਡਿਊਟੀ ਸੀ, ਸੇਵਾ ਸੀ, ਥਾਂ ਪਰ ਥਾਂ ਉਹਨਾਂ ਨੂੰ ਥਾਂ ਦਿੱਤਾ ਤੇ ਕਿਸੇ ਦੇ ਮਨ ਅੰਦਰ ਸ਼ੰਕਾ ਨਹੀਂ ਆਇਆ। ਪਰ ਜੇ ਬਾਲਮੀਕ ਨੇ ਉਹ ਭੋਜਨ ਇਕੱਠਾ ਕਰਕੇ ਛੱਕ ਲਿਆ ਤੇ ਦ੍ਰੋਪਦੀ ਦੇ ਮਨ ਵਿੱਚ ਆ ਗਿਆ, ਰਿਹਾ ਨਾ ਹੋਏ ਬਾਲਮੀਕ ਮਨ ਚ ਘਿਰਣਾ ਆ ਗਈ ਬਈ ਨੀਵੇਂ ਘਰ ਦਾ ਜਨਮ ਹੈ ਤੇ ਕਿੱਡਾ ਸੋਹਣਾ ਭੋਜਨ ਪਰੋਸਿਆ ਤੇ ਬਤਾਵਾ ਜਿਹਾ ਕਰਕੇ ਇਕੱਠਾ ਖਾ ਗਿਆ, ਇਹਨੂੰ ਇੰਨਾ ਨੀ ਪਤਾ ਲੱਗਾ ਵੀ ਇਕੱਲੇ ਇਕੱਲੇ ਦਾ ਸਵਾਦ ਲਵੇ। ਪਰ ਉਹ ਹੁਣ ਪੂਰਨ ਫਕੀਰ ਹੈ, ਪੂਰਨ ਮਹਾਂਪੁਰਖ ਹੈ, ਉਹਦੀ ਇਸ ਕਹਾਣੀ ਵਿੱਚ ਵੀ ਰਹੱਸ ਹੈ। ਇਹ ਮੂਰਖ ਇਸੇ ਟਾਈਮ ਤੇ ਆਉਂਦਾ, ਇਕੱਠਾ ਭੋਜਨ ਤਾਂ ਕੀਤਾ ਬਈ ਜੇ ਸਰਗੁਣ ਸਰੂਪ ਪਰਮਾਤਮਾ ਨੂੰ ਭੋਗ ਨਾ ਲੱਗਿਆ ਤੇ ਯੱਗ ਸੰਪੂਰਨ ਨਹੀਂ ਹੋਣਾ। ਉਹ ਭੋਜਨ ਸਾਰੇ ਦਾ ਸਾਰਾ ਇਕੱਠਾ ਕਰਕੇ ਤੇ ਸੱਤ ਗ੍ਰਾਸਾਂ ਵਿੱਚ ਖਾਧਾ, ਸੱਤ ਗ੍ਰਾਹੀਆਂ ਚ ਖਾਧਾ। ਕਿਉਂ? ਕਿ ਸ਼ਾਸਤਰਾਂ ਦਾ ਕਥਨ ਹੈ ਕਿ ਜਿਹੜਾ ਸੰਨਿਆਸੀ ਹੈ ਉਹ ਸੱਤ ਗ੍ਰਾਹੀਆਂ ਤੋਂ ਵੱਧ ਭੋਜਨ ਨਾ ਖਾ। ਸੱਤ ਗ੍ਰਾਸ ਜ਼ਿਆਦਾ ਭੋਜਨ ਖਾਣਾ ਸੰਨਿਆਸੀ ਵਾਸਤੇ, ਮਤਲਬ ਕਿ ਸਾਧੂ ਵਾਸਤੇ ਵਿਧਾਨ ਨੇ ਸ਼ਾਸਤਰ ਦੇ ਕਥਨ ਅਨੁਸਾਰ। ਤੇ ਅਸ਼ਵੇਧ ਯੱਗ ਪੂਰਨ ਤਾਂ ਹੋਣਾ ਸੀ ਜੇ ਕਾਨੂੰਨ ਤੌਰ ਤੇ ਯੱਗ ਹੁੰਦਾ, ਤੇ ਕਾਨੂੰਨ ਤੌਰ ਤੇ ਯੱਗ ਕੀਤਾ ਗਿਆ, ਮਰਿਆਦਾ ਨਾਲ ਕੀਤਾ ਗਿਆ। ਅੱਜ ਵੀ ਤੇ ਕਹਿ ਦਿੰਦੇ ਨਾ ਅਕਾਲ ਤਖ਼ਤ ਦੀ ਮਰਿਆਦਾ ਦੇ ਅਨੁਸਾਰ ਨਹੀਂ ਚੱਲਦਾ ਫਲਾਣਾ, ਤੇ ਮਰਿਆਦਾ ਤਾਂ ਕੋਈ ਲਿਖਤੀ ਰੂਪ ਵਿੱਚ ਹੁੰਦੀ ਹੀ ਹੋਏਗੀ ਨਾ ਬਈ ਤੂੰ ਇਸ ਮਰਿਆਦਾ ਅਨੁਸਾਰ ਕੱਲ ਵੀ ਫਤਿਹਨਾਮਾ ਦਿਵਸ ਜਿੱਥੇ ਮੈਂ ਵੀ ਗਿਆ ਸੀ ਉੱਥੇ ਇਸ ਗੱਲ ਦਾ ਵੀ ਅਕਾਲ ਤਖਤ ਜੀ ਦੇ ਜਥੇਦਾਰ ਵੱਲੋਂ ਅਨਾਊਂਸ ਕੀਤਾ ਗਿਆ ਸੀ ਵੀ ਸਿੱਖ ਮਿਸ਼ਨਰੀ ਕਾਲਜ ਜਿਹੜਾ ਹੈ ਇਸ ਦੀਆਂ ਜਿਤਨੀਆਂ ਪੁਸਤਕਾਂ ਹਨ ਅਸੀਂ ਅਕਾਲ ਤਖਤ ਤੋਂ ਹੁਕਮ ਦਿੰਦੇ ਹਾਂ ਤੁਸੀਂ ਵੀ ਸਾਰੇ ਸੁਣੋ। ਸਿੱਖ ਮਿਸ਼ਨਰੀ ਕਾਲਜ ਦੇ ਵਿੱਚ ਜਿਤਨੀਆਂ ਨਿੰਦਣੀਏ ਗੱਲਾਂ ਹਨ ਇਹ ਨਾ ਸਿੱਖਾਂ ਦੇ ਪੜ੍ਹਨ ਯੋਗ ਹਨ ਤੇ ਨਾ ਹੀ ਇਹਨਾਂ ਨੂੰ ਪੜ੍ਹਨਾ ਚਾਹੀਦਾ ਹੈ। ਗੁਰਬਾਣੀ ਦਾ ਸੱਚਾ ਸੁੱਚਾ ਉਪਦੇਸ਼ ਕੋਈ ਵੀ ਦੇਵੇ ਉਸ ਨੂੰ ਹੱਕ ਹੈ। ਅਸੀਂ ਅਕਾਲ ਤਖਤ ਤੋਂ ਵੇਦਾਂਤੀ ਜੀ ਨੇ ਆਖਿਆ ਵੀ ਇਹ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਵੀ ਇਹਨਾਂ ਦੀਆਂ ਜਿਹੜੀਆਂ ਪੁਸਤਕਾਂ ਨਿੰਦਣੀਆਂ ਗੱਲਾਂ ਜਿੱਥੇ ਲਿਖੀਆਂ ਉਹ ਤੁਹਾਨੂੰ ਨਹੀਂ ਪੜ੍ਹਨੀਆਂ ਚਾਹੀਦੀਆਂ, ਇਹਨਾਂ ਨੂੰ ਛਾਪਣੀਆਂ ਨਹੀਂ ਚਾਹੀਦੀਆਂ। ਅੱਜ ਕਹਿਣਾ ਪੈ ਗਿਆ ਘਰ ਘਰ ਦੇ ਵਿੱਚ ਚੱਲ ਰਿਹਾ ਨਾ ਇਹਨਾਂ ਦਾ ਪ੍ਰਚਾਰ ਤੇ ਕੀ ਹੋ ਰਿਹਾ ਛੋਟੇ ਛੋਟੇ ਬੱਚੇ ਨਾਸਤਕ ਹੋ ਰਹੇ, ਛੋਟੇ ਛੋਟੇ ਬੱਚੇ ਝਗੜਾਲੂ ਹੋ ਰਹੇ ਜਿਨ੍ਹਾਂ ਦੇ ਕੋਲ ਭਗਤੀ ਪੱਲੇ ਨੇ ਗਿਆਨ ਪੱਲੇ ਨੇ ਧੀਰਜ ਪੱਲੇ ਨਹੀਂ ਸੇਵਾ ਪੱਲੇ ਨਹੀਂ ਸਹਿਜਤਾ ਪੱਲੇ ਨਹੀਂ ਬਸ ਦੋ ਅੱਖਰ ਪੜ੍ਹ ਕੇ ਸਿੱਖ ਫਸਾਉਣ ਵਾਲੀ ਗੱਲ ਹੈ। ਅੱਜ ਸਿੱਖ ਜਗਤ ਦੇ ਉਸ ਚੀਫ ਨੂੰ ਕਹਿਣਾ ਪੈ ਗਿਆ ਵੀ ਇਹਨਾਂ ਪੁਸਤਕਾਂ ਤੋਂ ਗੁਰੇਜ਼ ਕਰੋ। ਸਾਹਿਬ ਸੰਗਤ ਜੇ ਇਹੋ ਹੀ ਗੱਲਾਂ ਸਮੇਂ ਸਮੇਂ ਅਨੁਸਾਰ ਅਸੀਂ ਨਿਖਾਰਦੇ ਚੱਲੀਏ ਤੇ ਇਹਨਾਂ ਕੂੜਾ ਕਰਕਟ ਖਿਲ ਰਹੀ ਪਰ ਕੀ ਕੀਤਾ ਜਾਏ, ਚਲਤੀ ਕਾ ਨਾਮ ਗਾੜੀਏ ਤੇ ਸਭ ਕੁਝ ਚੱਲੀ ਜਾਂਦਾ ਜਿਵੇਂ ਚੱਲੀ ਜਾਂਦਾ ਹੈ। ਨਾ ਤੁਸੀਂ ਸੋਚਦੇ ਹੋ ਨਾ ਦੱਸਣ ਵਾਲੇ ਸੋਚਦੇ ਵੀ ਆਪਣੇ ਪੈਰ ਆਪਣੇ ਕੁਹਾੜਾ ਮਾਰ ਰਹੇ। ਸਾਧੂ ਮਹਾਂਪੁਰਖਾਂ ਤੋਂ ਬਿਨਾਂ ਨਾ ਪਹਿਲੇ ਸਮਿਆਂ ਵਿੱਚ ਨਾ ਹੋਰ ਨਾ ਆਉਣ ਵਾਲੇ ਸਮਿਆਂ ਵਿੱਚ ਗੁਰਮਤ ਦਾ ਪ੍ਰਚਾਰ ਕਿਸੇ ਨੇ ਕੀਤਾ। ਗੁਰੂ ਦੇ ਸਿੱਖ ਨਾਮ ਜਪਣ ਵਾਲੇ ਰੱਬ ਦੇ ਪਿਆਰੇ ਸਾਧੂ ਮਹਾਤਮਾ ਤੱਤ ਰਹਿੰਦੇ ਮਹਾਂਪੁਰਖਾਂ ਤੋਂ ਬਿਨਾਂ ਨਾ ਪਹਿਲੇ ਤੇ ਨਾ ਹੁਣ ਤੇ ਨਾ ਗਾਹ ਕੋਈ ਪ੍ਰਚਾਰ ਨਹੀਂ ਕਰ ਸਕਦਾ। ਦਿਹਾੜੀ ਦਾ ਕੀ ਪ੍ਰਚਾਰ ਕਰੇਗਾ ਜਿਹੜਾ ਦਿਹਾੜੀ ਤੇ ਚੱਲ ਰਿਹਾ ਤਨਖਾਹ ਤੇ ਚੱਲ ਰਿਹਾ ਕੀ ਕਰੇਗਾ ਪ੍ਰਚਾਰ। ਮੈਂ ਤੇ ਬੜੀ ਵਾਰੀ ਕਿਹਾ ਇਹਨਾਂ ਪ੍ਰਚਾਰਕਾਂ ਨੂੰ ਜੇ ਤਨਖਾਹ ਨਾ ਦਿੱਤੀ ਜਾਏ ਤੇ ਦੱਸਣ ਤਾਂ ਪ੍ਰਚਾਰ ਕਰ ਨਹੀਂ ਕਰ ਸਕਦਾ। ਸਤਿਕਾਰਯੋਗ ਸਾਧ ਸੰਗਤ ਇਹ ਪ੍ਰਚਾਰ ਉਹਨਾਂ ਦੇ ਹਿੱਸੇ ਵਿੱਚ ਹੈ ਜਿਨ੍ਹਾਂ ਨੇ ਆਪਾ ਵਾਰਿਆ। ਇਹ ਗੁਰਮਤ ਦਾ ਪ੍ਰਚਾਰ ਪ੍ਰਸਾਰਣ ਉਹਨਾਂ ਦੇ ਹਿੱਸੇ ਵਿੱਚ ਹੈ ਜਿਹੜੇ ਨਾਨਕ ਨਾਮ ਲੇਵਾ ਹਨ। ਇਹ ਪ੍ਰਚਾਰ ਉਹਨਾਂ ਦੇ ਹਿੱਸੇ ਵਿੱਚ ਆਇਆ ਹੈ ਜਿਹੜੇ ਮੋਮਿਨ ਤੋਂ ਰਹਿਤ ਨੇ। ਇਹ ਪ੍ਰਚਾਰ ਉਹਨਾਂ ਦੇ ਹਿੱਸੇ ਵਿੱਚ ਆਇਆ ਹੈ ਜਿਨ੍ਹਾਂ ਦਾ ਆਪਣਾ ਜੀਵਨ ਪ੍ਰਭੂ ਪਰਮਾਤਮਾ ਨਾਲ ਅਭੇਦ ਹੋਇਆ। ਇਸ ਕਰਕੇ ਚਾਰ ਅੱਖਰ ਪੜ੍ਹ ਕੇ ਇਹ ਮਿਸ਼ਨਰੀਆਂ ਸੰਸਾਰ ਤੇ ਖੁੰਡ ਫਸਾਉਣ ਵਾਲੀਆਂ ਤੇ ਬਣ ਜਾਂਦੀਆਂ ਨੇ। ਮੈਂ ਕਿਹਾ ਵੀ ਅੱਜ ਇਹ ਕਹਿਣਾ ਪਿਆ ਕਿੰਨਾ ਸਮਾਂ ਹੋ ਗਿਆ, ਇਹਨਾਂ ਗੱਲਾਂ ਦਾ ਸੁਝਾਅ ਪਹਿਲੇ ਕਰ ਦੇਣਾ ਚਾਹੀਦਾ ਸੀ। ਕੱਲ ਆਪ ਨੂੰ ਨਹੀਂ ਪਤਾ ਦਾਸ ਉੱਥੇ ਸੀ, ਦਸੋ ਗ੍ਰੰਥ ਤੇ ਜਿੰਨੀ ਟੀਕਾ ਟਿੱਪਣੀ ਚੱਲ ਰਹੀ ਹੈ ਵਿਦੇਸ਼ਾਂ ਦੇ ਵਿੱਚ, ਦਸਮ ਗ੍ਰੰਥ ਤੇ ਜਿੰਨੀ ਟੀਕਾ ਟਿੱਪਣੀ ਚੱਲ ਰਹੀ ਵਿਦੇਸ਼ਾਂ ਵਿੱਚ ਕਿਹਾ ਜਾ ਰਿਹਾ ਕਿ ਦਸਮ ਗ੍ਰੰਥ ਗੁਰੂ ਦੀ ਬਾਣੀ ਤੇ ਉਹਦੇ ਵਿੱਚ ਜਾਪ ਸਾਹਿਬ ਵੀ ਆ ਜਾਂਦੇ ਜਿਹਦੇ ਨਾਲ ਆਪਣਾ ਤਿਆਰ ਕੀਤਾ ਜਾਂਦਾ, ਉਹਦੇ ਵਿੱਚ ਸਵਈਏ ਵੀ ਆ ਜਾਂਦੇ, ਉਹਦੇ ਵਿੱਚ ਚੌਪਾਈ ਵੀ ਆ ਜਾਂਦੀ ਹੈ ਨਾ। ਸਿੱਖ ਆਪਣੇ ਪੈਰ ਆਪਣੇ ਕੁਹਾੜਾ ਮਾਰਨ ਵਾਲੇ ਤੇ ਮੁੜ ਕੇ ਕਹਿਣਗੇ ਨਹੀਂ ਅੱਧੀ ਕੁ ਠੀਕ ਅੱਧੀ ਕੁ ਨਹੀਂ ਠੀਕ, ਕੀ ਇਹ ਸੱਤ ਗੱਲ ਕੀ ਇਹ ਬਣ ਸਕਦੀ ਹੈ। ਆਪਣੀ ਮਰਜ਼ੀ ਨਾਲ ਜਿਹਨੂੰ ਮਰਜ਼ੀ ਠੀਕ ਕਹਿ ਦੀ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਰਚਨਾ ਤੇ ਜਿਹਨੂੰ ਮਰਜ਼ੀ ਕਹਿ ਦੀ ਜਿਹੜੀ ਨਹੀਂ ਇਹ ਮਹਾਰਾਜ ਦੀ ਰਚਨਾ ਨਹੀਂ, ਇਹ ਤਾਂ ਫਿਰ ਸਾਡੇ ਤੇ ਡਿਪੈਂਡ ਹੋਇਆ। ਅੰਗਰੇਜ਼ਾਂ ਦੇ ਟਾਈਮ ਤੇ ਇਹੋ ਹੀ ਦਸਮ ਗ੍ਰੰਥ ਜੋ ਪੋਥੀਆਂ ਰੂਪ ਵਿੱਚ ਸੀ ਵੱਖਰਾ ਵੱਖਰਾ ਸੀ, ਉਦੋਂ ਇਹ ਚਰਚਾਵਾਂ ਚੱਲੀਆਂ ਸਨ, ਕੱਲ ਸਾਰੀਆਂ ਗੱਲਾਂ ਉੱਥੇ ਸਟੇਜ ਤੇ ਹੋਈ। ਉਸ ਟਾਈਮ ਤੇ ਕਈ ਤਰ੍ਹਾਂ ਦੇ ਵਿਵਾਦ ਖੜੇ ਹੋਏ ਪਰ ਕਰ ਕਰਾ ਕੇ ਇਸੇ ਹੀ ਦਸਮ ਗ੍ਰੰਥ ਨੂੰ ਇੱਕ ਰੂਪ ਕਰਕੇ ਤੇ ਪ੍ਰਵਾਨਿਤ ਕੀਤਾ ਗਿਆ ਸੀ। ਵੀ ਇਸ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬੁਖਾਰ ਵਿੱਚ ਉਚਾਰਨ ਕੀਤੀ ਹੋਈ ਬਾਣੀ। ਜੇ ਅਸੀਂ ਕਹਿੰਦੇ ਕਲਗੀ ਘਰ ਦੇ ਖੰਡੇ ਬਾਟੇ ਦਾ ਅੰਮ੍ਰਿਤ ਪੀਣਾ ਸਿੱਖ ਲਈ ਜ਼ਰੂਰੀ ਹੈ ਤਾਂ ਫਿਰ ਦਸਮ ਗ੍ਰੰਥ ਤੇ ਤਰਕਾਂ ਕਿਉਂ? ਇਹ ਤਰਕਾਂ ਤਾਂ ਪੈਦਾ ਹੁੰਦੀਆਂ ਨੇ ਕਿ ਅਸੀਂ ਤਰਕਵਾਦੀ ਪੈਦਾ ਕਰ ਰਹੇ ਹਾਂ, ਅਸੀਂ ਸ਼ਰਧਾਲੂ ਨਹੀਂ ਪੈਦਾ ਕਰ ਰਹੇ। ਤੇ ਜੇ ਅਸੀਂ ਸ਼ਰਧਾਵਾਨ ਪੈਦਾ ਕਰੀਏ ਤੇ ਸ਼ਰਧਾਵਾਨ ਹੁੰਦਾ ਹੰਸ ਵਰਗਾ, ਜੇ ਪਾਣੀ ਰਲਿਆ ਵੀ ਹੋਵੇ ਨਾ ਦੁੱਧ ਵਿੱਚ ਤੇ ਹੰਸ ਦੀ ਚੁੰਝ ਚ ਸ਼ਕਤੀ ਹੁੰਦੀ ਹੈ ਕਿ ਪਾਣੀ ਦੁੱਧ ਵਿੱਚੋਂ ਅਲੱਗ ਕਰ। ਜਿਹੜੇ ਰੱਬ ਦੇ ਮੰਨਣ ਵਾਲੇ ਪ੍ਰਭੂ ਦੇ ਪਿਆਰੇ ਕੁਛ ਰਲਾ ਮਿਲ ਗੋਬਾ ਹੋਵੇਗੀ ਤੇ ਉਸ ਨੂੰ ਅਲੱਗ ਕਰ ਸਕਦੇ ਹਨ, ਪਰ ਉਹ ਕਰ ਸਕਦੇ ਹਨ ਜਿਨ੍ਹਾਂ ਦੇ ਆਪਣੇ ਅੰਦਰ ਕੋਈ ਭਾਵਨਾ ਹੈ, ਕੋਈ ਨਿਸ਼ਚਾ ਹੈ, ਕੋਈ ਬੰਦਗੀ ਦਾ ਕੋਈ ਕਣੀ ਹੈ, ਉਹ ਕਰ ਸਕਦੇ ਹਨ। ਆਪਾਂ ਕੀ ਕਰ ਸਕਦੇ ਹਾਂ? ਇਸ ਵਾਸਤੇ ਅੱਜ ਸੰਸਾਰ ਦੇ ਅੰਦਰ ਜਿੰਨਾ ਧਰਮੀ ਕੁਛ ਦੁਖੀ ਹੈ ਇੰਨਾ ਅਧਰਮੀ ਦੁਖੀ ਨਹੀਂ। ਜੇ ਮੈਂ ਝੂਠ ਨਾ ਕਹਾਂ, ਧਰਮੀ ਪੁਰਸ਼ ਵਾਸਤੇ ਕਿੰਨੀਆਂ ਮੁਸੀਬਤਾਂ ਨੇ, ਅਧਰਮੀ ਵਾਸਤੇ ਕੋਈ ਮੁਸੀਬਤ ਨਹੀਂ। ਖਾਵੇ ਪੀਵੇ ਸੋਵੇ ਹਰਾਮ ਜ਼ਿੰਦਗੀ ਕਰੇ ਜਿਵੇਂ ਮਰਜ਼ੀ ਕਰੇ, ਪਰ ਧਰਮੀ ਪੁਰਸ਼ ਇੱਕ ਵੀ ਕਰੇ ਤੇ ਗਿਆ ਸਾਰਾ ਸੰਸਾਰ ਅਖਬਾਰਾਂ ਦੇ ਵਿੱਚ, ਟੀਵੀ ਦੇ ਵਿੱਚ ਉਹਦਾ ਨਾਮ ਦੇ ਵਿੱਚ। ਸਤਸੰਗ ਅੱਜ ਧਰਮੀ ਪੁਰਸ਼ ਸੋਚਦਾ ਹੈ ਮੇਰਾ ਨਾਮ ਵਿੱਚ ਚਿੱਤ ਨਹੀਂ ਲੱਗਦਾ, ਪਰ ਇੱਕ ਇਹੋ ਜਿਹੇ ਪੁਰਸ਼ ਨੇ ਕਿ ਨਾਮ ਜਪਣ ਵਾਲੇ ਵਾਸਤੇ ਸੌ ਸੌ ਵਿਖਾਦ ਖੜੇ ਕਰ ਜਾਂਦੇ। ਸੁਖੀ ਕਿਉਂ? ਤੁਸੀਂ ਦੇਖੋ ਆਪਣੇ ਘਰਾਂ ਚ, ਜੇ ਤੁਸੀਂ ਹੱਸਦੇ ਰਸਦੇ ਰਹੋ, ਤੁਸੀਂ ਖੁਸ਼ ਪ੍ਰਸੰਨ ਰਹੋ, ਤੁਹਾਡੇ ਰਿਸ਼ਤੇਦਾਰ ਜਿਹੜੇ ਕੋਈ ਦੁਖੀ ਹੋਣ ਕਹਿੰਦੇ ਆ, ਇਹ ਸੁਖੀ ਕਿਉਂ ਰਹਿੰਦਾ? ਇਹ ਮਹਾਰਾਜ ਨੂੰ ਦੁੱਖ ਕਿਉਂ ਨਹੀਂ ਦਿੰਦਾ? ਕਿ ਮੈਂ ਝੂਠ ਕਹਿ ਰਿਹਾ? ਕਿਸੇ ਹੱਸਦੇ ਨੂੰ ਵੇਖ ਕੇ ਵਿਰਲਾ ਹੀ ਹੱਸਦਾ ਤੇ ਕਿਸੇ ਰੋਂਦੇ ਨੂੰ ਵੇਖ ਕੇ ਵਿਰਲਾ ਹੀ ਰੋਂਦਾ। ਝੂਠੇ ਬਹੁਤ ਰੋਂਦੇ ਹਾਂ ਆਪਾਂ, ਪਰ ਉਹਦੇ ਨਾਲ ਕੋਈ ਵਿਰਲਾ ਰੋਂਦਾ ਜਿਹੜਾ ਕੱਲਾ ਰੋਂਦਾ ਹੋਵੇ ਦੁਖੀ। ਤਾਂ ਹੀ ਮਹਾਰਾਜ ਨੇ ਕਿਹਾ ਸੁਖ ਮੇ ਬਹੁ ਸੰਗੀ ਭਏ, ਦੁੱਖ ਮੇ ਸੰਗ ਨਾ ਕੋਏ। ਸੁੱਖ ਚ ਬੜੇ ਸੰਗੀ ਆ ਜਾਣਗੇ, ਪਰ ਦੁੱਖ ਦਾ ਸੰਗੀ ਕੋਈ ਵਿਰਲਾ ਹੀ ਰੱਬ ਦਾ ਪਿਆਰਾ। ਸੁਖ ਮੈਂ ਆਣ ਬਹੁਤ ਮਿਲ ਬੈਠ, ਰਹਿਤ ਚਹੂ ਦਿਸ ਘੇਰਾ, ਬਿਪਤ ਪਰੀ ਸਭ ਹੀ ਸੰਗ ਛਾੜ, ਕੋ ਨਾ ਆਵਤ ਮੇਰੇ। ਇਸ ਵਾਸਤੇ ਸਭ ਸੰਗਤ ਜੇ ਵਿਪਤੀ ਕਾਲ ਵਿੱਚ ਉਸ ਮਾਲਕ ਨੇ ਸਾਡੀ ਬਾਂਹ ਫੜਨੀ ਹੈ ਤੇ ਕਿਉਂ ਨਾ ਹੋਵੇ ਅਸੀਂ ਗੁਰਮੁਖ ਬਣੀਏ, ਗੁਰਸਿੱਖ ਬਣੀਏ, ਨਸ਼ੇ ਤੋਂ ਰਹਿਤ ਹੋਈਏ, ਇਸ ਸਮਾਜਿਕ ਰੀਤੋ ਰਿਵਾਜ ਛੱਡੀ। ਬਹੁਤ ਲੋਕ ਕਹਿੰਦੇ ਕੀ ਕਰੀਏ ਜੀ, ਸਮਾਜ ਵਿੱਚ ਰਹਿਣਾ ਹੈ, ਫਿਰ ਕੰਮ ਉਹ ਕਰਨੇ ਨੇ ਜਿਹੜੇ ਗੁਰੂ ਨੂੰ ਨਹੀਂ ਕਹੋ। ਬੈਠੇ ਤੁਸੀਂ ਸਾਰੇ ਕਰਨ ਵਾਲੇ, ਵਿਰਲਾ ਵਿਰਲਾ ਹੀ ਕੋਈ ਮੰਨਦਾ, ਕਹਿੰਦੇ ਕਹਿੰਦੇ ਕੀ ਕਰੀਏ ਕ੍ਰਿਸ਼ਤੀ ਲੋਕ, ਸਮਾਜ ਦੇ ਵਿੱਚ ਰਹਿਣਾ ਹੈ, ਕੀ ਕਰੀਏ? ਕਰਨਾ ਪੈਂਦਾ ਸਭ ਕੁਛ, ਪਰ ਉਹ ਕੰਮ ਕਰੋ ਜਿਹੜਾ ਗੁਰੂ ਨੂੰ ਚੰਗਾ ਲੱਗਦਾ। ਬੈਠ ਤੇ ਜਾਂਦੇ ਹੋ ਸਾਰੇ, ਸੰਗਤ ਨੇ ਤਾਂ ਆ ਜਾਂਦੇ ਹੋ ਸਾਰੇ, ਸ਼ਰਧਾ ਤੇ ਰੱਖਦੇ ਹੋ, ਪਰ ਕਥਾ ਜਿਹੜੀ ਹੈ ਨਾ ਇਹ ਸਾਡੇ ਫਸਲ ਦੇ ਵਿੱਚੋਂ ਬੂਟੀ ਕੱਢਦੀ ਹੈ ਜਿਹੜੀ ਵੇਸਟ ਉੱਗੀ ਹੁੰਦੀ ਹੈ। ਪਰ ਜੇ ਕਿਤੇ ਮੰਨ ਜਾਈਏ, ਨਹੀਂ ਤੇ ਉਹ ਵੀ ਉੱਗੀ ਰਹਿੰਦੀ ਹੈ ਤੇ ਫਸਲ ਵੀ ਉੱਗਦੀ ਰਹਿੰਦੀ ਹੈ, ਫਿਰ ਝਾੜ ਘੱਟ ਹੀ ਹੁੰਦਾ। ਇਸ ਕਰਕੇ ਪਿਆਰੇ, ਜੇ ਅਸੀਂ ਗੁਰੂ ਦੇ ਵਚਨਾਂ ਅਨੁਸਾਰ ਆਪਣੇ ਜੀਵਨ ਦੀ ਉਸਾਰੀ ਕਰ ਲੈਂਦੇ ਹਾਂ, ਸਾਡਾ ਜੀਵਨ ਖੁਸ਼ਹਾਲ ਹੋ ਜਾਂਦਾ। ਯੋਗ ਨੂੰ ਭਗਵੀ ਕੱਪੜੀ, ਯੋਗ ਨਾ ਮੈਂ ਲੈ ਵੇਸ, ਨਾਨਕ ਘਰ ਬੈਠਿਆ ਯੋਗ ਪਾਈਏ ਸਤਿਗੁਰ ਕੇ ਉਪਦੇਸ਼। ਜੋ ਗੁਰੂ ਦਾ ਉਪਦੇਸ਼ ਹੈ, ਸਿੱਖ ਦਾ ਕੰਮ ਹੈ ਉਹ ਉਪਦੇਸ਼ ਕਮਾਵੇ। یاد رہندے ہیں وہ کہندے تہاڈے پروار دا کوئی جی تہاڈا وڈ وڈیرا تہاڈا پیو تہاڈی ماں تہاڈی ساس تہاڈا کوئی ہووے جے تہانوں گرو تو روکے اس نو چھڈ دینا چنگا ہے سمجھو ساڈے تو بلا ٹلی دوبارہ کہہ دے انہاں ماں پرکھوں دے بچن بالکل ساتھ نہیں پر چھڈے نہیں جاندے سانوں گرو وال جاندے گرو اے نہیں کہ تسی گردوارے آؤندے ہو تے پاپ سارے کردے جاؤ جھوٹ بولدے جاؤ کہو سانوں کوئی روکن ٹوکن والا نہیں دلی ساڈے اندر ایک سچا سچا جیون ہوئے تے ساڈے اس جیون دے وچ جو ہر ایک بندہ اپنے آپ کو تے سچا ہی مندا پر گرو عاشق انصار بولی کیا ہوئے جیون تے جس وچ ساڈا کوئی سمبندھی بھاویں تے وہی کیوں نہ ہوئے روک پاؤندا ہوئے چھڈ دینا بہتر اُتے تو کی لینا جیڑا میرے گرو دے مارگ وچ روک پاؤندا دلی سمجھو ایویں نہ سمجھو بھئی اسی اپنے آپ نوں تے سارے ہی سچے منتے ہیں اسی گرو مہاراج وال جاندے ہیں تے سادھو دے دربار چ جاندے ہوں سانوں کوئی روکے نہ نہیں اپنے جیون نوں ویکھنا کہ کی میرا جیون اسے آشے انسار ہے تے پھر جے سانوں کوئی بھی ساڈا سمبندھی روکدا ہے اپاں نوں چھڈ دینا بہتر ہے اُہدے نال جتنا ایرکھا کرنی جا لڑائی کرنی ساڈا فرض نہیں بنتا وہ تو دکھی ہے اشانت ہے ساڈے اندر بھی وہ اشانتی ہے سات سنگت انہاں نوں سکھاں جگیاسواں دا گرو مہاراج سچے پاتشاہ جی اپنی رسماں تو کہہ رہے ہن کہ کی سوبھاگیا گڑی جے سب میلڑیاں جنہوں نے صاحب اپنے نال میل لوے انہوں نے شوبھا میں کہہ نہیں سکتا تانوان مولیا رام سیو سن ساد سہیلڑیاں سن ساد سہیلڑیاں سہیلیاں جنہوں نے آپ سنگت کرنی ہے اشارہ کر رہے ہیں گرو ارجن صاحب مہاراج تن تے من انہاں دا تن وی مولت ہے من وی مولت ہے تن وی کرتار ہوندا من وی کرتار ہوندا ہے پر سن بدن رہندے ہن کون سن ساد سہیلڑیاں جنہاں نے ساڈیاں نوں اپنی سہیلیاں بنا لیا جنہاں نے ساڈیاں نوں اپنے سنگی بنا لیا تے جے کوئی کہے کہ ساڈیاں دی سنگت نہیں کرنی چاہیے سانو وہ بھی سنگت تو سو کو تو رہنا چاہیے یہ حقیقت نہ کیونکہ گرو ارجن صاحب سچے پاتشاہ جی کے پاون پوتر کول سانو سمجھنے چاہیے نے تن من مولیا رام سیو سن ساد سہیلڑیاں اگے گرو مہاراج پھر سپشٹ کر دیتا ساد جناں تے باہری سے رہنا کے لڑیاں جڑی سادھو جنم تو باری جیو روپی استریاں نے وہ کلیے رہ جاندیاں نے انہوں نے سنگ کوئی نہیں بیٹھتا یہ گرو ارجن دیو مہاراج اپنی رسنا دار ساد جنم تو باہری جنم واچک جڑا نا بہ واچک شبد جن ہوئے ایک واچک ہے جنم بہ واچک شبد ہے اس کر کے سادھواں دی سنگت وچ ہے جیب بیٹھ کی ملے گا تینوں کوئی نہ کوئی شبھ سکھیا ملے گی تینوں کوئی نہ کوئی چنگا آشیرواد ملے گا ساد جنم تے باہری سے رہ کے لڑیاں پھر اپنے ہور نال دس دیتا تیرے دکھ نہ کب اتر انہوں کا دکھ کدے اتر گئے کنہاں دا جیڑیاں سادھو روپی سہیلیاں تو باہریاں نے جیو روپی استریاں اس واسطے جڑے لوگ اج پرچار کرن والے نے تہانوں سارے نوں سچیت ہونا چاہیے انہاں نے بھی اپنا جوڑ لاؤ کتے ہٹنا پورا اڈی دا جوڑ لاؤ تے پورے پرمان دینے نے تے کڈ کڈ کے گلاں لیاونیاں نے جے ہساؤن والیاں نوں ہسدیاں گلاں سال بعد نوی تو نوی کیسٹ آ سکتی ہے تے نندکاں نوں کیڑیاں گلاں نہیں آ سکتیاں انہاں دیاں وی کیسٹاں روز نکلدیاں تے نکلدیاں رہن جی اس کر کے گرو مہاراج महाराज के बचना ते अमल करिए। सतगुरु कहते जे असि साधु की संगत तो बारे आवांगे तेरे दुख ना कबूल उतर फिर ना क्यों दुख नहीं कदे उतरेगा। ये धारणा भी है, ये सिक्ख्या भी है, ये उपदेश भी है। तेन दुख न कबू उतर, चले तो है भी दुख ना उतरे कोई गल नहीं। दुखी लोग भी संसार से जी जाते हैं पर अगे की कहते हैं से जम के वस फड़िया जमा के वस जो पै गया फिर पै गया पंगा उन्होंने जेल जोड़ना।